अज 18वीं अष्टपदी दे पहले चार अंक और श्लोक आपां विचारांगे। सतगुरां ने अज दे शब्द विच गुरु ते सिख दी सांझ दोहां दा आपस विच प्रेम सिख दे करन योग कम ते गुरु दी किरपा और ताकत शक्ति दा वर्णन एदे विच कीता है। गुरबाणी विच इस गल ते जोर दिता गया है कि अकाल पुरख दे चरणा नाल सांझ पाउण लई गुरु तो बिना कोई रस्ता नहीं, जद कि वह अकाल पुरख हर एक शरीर दे विच पहले ही है। बड़ा वड्डा सवाल है कि वह रब पहले ही तो शरीरां दे विच है, बाहरों किसी नूं विच क्यों लिआउणा पिया। जिवें तुसीं हुणे सुणिया बाणी विच वार वारे बचन आउणगे, मत को भरम भूले संसार गुरबिण कोए ना उतरस पार। कहिंदे एवें भरम विच पै के समा ना बतीत करना, गुरु तो बिना अज तक धर्म दे मार्ग ते कोई पार नहीं जा सकिया, की कारण है। जद कि हर एक शरीर दे विच ओही चीजां ने जिहड़ियां गुरु विच ने, उवें दी बॉडी है उवें दा शरीर, ओही जोत सब मैं जोत, जोत है सोए तिसदा चानण सब मैं चानण होए। पर इत्थे अगे बचन है जोत तां सारिआं विच, जिन्ना चिर बाहरों कोई हथ नहीं पाउंदा जोत प्रगट नहीं हुंदी। गुरसाखी जोत प्रगट होए, ये शब्द गुरु नानक देव सच्चे पातशाह जी ने उचारिया सी, क्योंकि ब्राह्मणा ने कहा सी जगन्नाथ विच आरती नहीं करदे तुसी, तुहाडा दीवा किथे है, बत्ती किथे है, तेल किथे है। जिन्ना चिर तुसी आरती नहीं करोगे रब किवें खुश होएगा, देवता किवें खुश होएगा। हजूर ने कहा मैं दीवा मिट्टी दा नहीं वरतदा, मैं वट्टी रूई दी नहीं, मैं तेल बाजार विचों नहीं खरीददा, ते सारा कुछ अपने कोल ही है, सब कुछ इथों वरत लईदा, नाले उन्हां नाल कोई रब खुश हुंदा नहीं। भगत जी ने एक थां ते वचन कीता है, कहिंदे जे तुसी जोत ही जगानी है, जे तुसी होम यज्ञ ही करना है, ते क्यों पशुआं दीआं बलियां दे के उन्हां दे गले कटदे हो। खुश देवते ने होना है, करना किसे ने है, गरीब पशु विच मारिया गया कादे लई। उन्होंने कहा मैं अपना तन ते मन बलिदान कर दिता है, मन तन अर्पो होम चरावो, मन ते तन नू दीवा बना दिता। गुरु नानक साहब कहिंदे दीवे बाहरों क्यों खरीदते हो, दीवा ते तुहाडे विच है पर गुरु तो बिना जगना नहीं, ये ख्याल रखना। जिन्ने गुरु दे चरणा नाल चित जोड़ लिया कहिंदे उहदे अंदर आरती अपने आप होण लग पई। सब मैं जोत, जोत है सोए तिसदा चानण सब मैं चानण होए। पर गुरसाखी जोत प्रगट होए, जिन्ना चिर गुरु बाहरों नहीं फूकदा अग्नि उन्ना चिर दीवा नहीं जगदा। जो तिस भावै सो आरती होए, फिर इस तरह उहदे जीवन दे विच नाम दी आरती होण लग पैंदी, दीवा जग पैंदा। होर थां ते वचन कीते जिहदे विच साहिब कहिंदे ने पोथी पुराण कमाईऐ, भौ वट्टी इत तन पाईऐ, सच बूझण आण जलाईऐ, ए तेल दीवा इउं जलै कर चानण साहिब तो मिलै। चानण कर जीवन विच दीवा जगा, गुरु तो बिना दीवा नहीं जगदा। गुरु क्यों चाहिदा है, सतगुरु दा और कोई कम नहीं, वह सिर्फ एक कम करके पास ही हो जाता, सिख ते गुरु दा मिलाप परमात्मा नाल जोड़ पवा दें। तां गुरु दी लोड़ तुसी वेखो कि गुरु नानक देव जी नूं नहीं पई, सिद्धे गुरु सन, धुर तो आए सन, आप नारायण कला धार जग मैं परवरियो। गुरु नानक देव जी नूं गुरु दी लोड़ नहीं पई, ਉਹਦਾ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ। ਗੁਰੂ ਦੀ ਲੋੜ ਉਹਨਾਂ ਚਿਰ ਰਹਿੰਦੀ ਹੈ ਜਿੰਨਾ ਚਿਰ ਬੰਦੇ ਨੂੰ ਝੁਕਣਾ ਨਾ ਆਵੇ, ਜਿੰਨਾ ਚਿਰ ਉਹਦੀ ਹਉਮੈ ਨਾ ਮਰੇ, ਉਹਨਾਂ ਚਿਰ ਗੁਰੂ ਦੀ ਲੋੜ ਰਹੇਗੀ। ਜਿੱਦਣ ਝੁਕਣ ਦੀ ਜਾਚ ਆ ਗਈ, ਗੁਰੂ ਨੇ ਤੇ ਹੋਰ ਕਰਨਾ ਹੀ ਨਹੀਂ, ਸਿੱਖ ਦੀ ਹਉਮੈ ਤੇ ਮਾਰਨੀ ਹੈ ਵਿੱਚੋਂ, ਬਸ ਵਿੱਚੋਂ ਮੈਂ ਤੇ ਕੱਢਣੀ ਹੈ, ਇਹਦੀ ਤੇ ਸਫਾਈ ਕਰਨੀ। ਤੁਸੀਂ ਵੇਖਿਆ ਹੋਵੇਗਾ ਕੱਪੜੇ ਧੋਣ ਵਾਲਾ ਉਹਨਾਂ ਚਿਰ ਕੱਪੜਿਆਂ ਕੋਲ ਰਹਿੰਦਾ ਜਿੰਨਾ ਚਿਰ ਮੈਲ ਨਹੀਂ ਨਿਕਲਦੀ। ਜਦੋਂ ਮੈਲ ਨਿਕਲ ਗਈ ਤੇ ਕੱਪੜੇ ਉਹ ਸੌਂਪ ਦਿੰਦਾ ਜਿੰਨੇ ਪਾਉਣੇ ਨੇ, ਉਹਦਾ ਕੰਮ ਕੋਈ ਨਹੀਂ ਉਸ ਥਾਂ ਤੇ। ਗੁਰੂ ਨੂੰ ਸਾਡੇ ਨਾਲ ਕੋਈ ਲੋਭ ਨਹੀਂ, ਗੁਰੂ ਨੇ ਸਿਰਫ ਸਾਨੂੰ ਉੱਜਲ ਕਰਨਾ, ਸਿਰਫ ਸਾਨੂੰ ਧੋਣਾ ਹੈ, ਸਿਰਫ ਸਾਡੀ ਮੈਲ ਲਾਉਣੀ ਹੈ। ਬਸ ਜਦੋਂ ਮੈਲ ਉਤਰ ਗਈ, ਉਹ ਸਿੱਖ ਨੂੰ ਸਿੱਧਾ ਕੁਨੈਕਸ਼ਨ ਕਰ ਦਿੰਦਾ ਅਕਾਲ ਪੁਰਖ ਨਾਲ। ਇਹ ਹੈ ਗੁਰੂ ਦੀ ਲੋੜ। ਗੁਰੂ ਤੋਂ ਬਿਨਾਂ ਹਉਮੈ ਨਹੀਂ ਮਰਦੀ। ਤੇ ਸਿੱਖ ਦਾ ਕੰਮ ਕੀ ਏ? ਸਿੱਖ ਉਹਨੂੰ ਕਹਿੰਦੇ ਨੇ ਜਿਹੜਾ ਕਵੇ ਮੈਨੂੰ ਕੁਝ ਨਹੀਂ ਆਉਂਦਾ, ਮੈਂ ਕੁਝ ਨਹੀਂ ਕਰ ਸਕਦਾ। ਦੋ ਪਰਿਭਾਸ਼ਾ ਨੇ ਸਿੱਖ ਦੀ, ਖਿਆਲ ਰੱਖ। ਸਿੱਖ ਤੇ ਗੁਰੂ ਦੀ ਸਾਂਝ ਹੀ ਉਦੋਂ ਬਣਦੀ ਏ ਜਦੋਂ ਸਿੱਖ ਮੰਨ ਲੈਂਦਾ ਹੈ ਕਿ ਮੈਨੂੰ ਨਹੀਂ ਕੁਝ ਆਉਂਦਾ, ਤੇ ਜਿਹਨੂੰ ਕੁਝ ਆਉਂਦਾ ਉਹ ਸਿਖਿਆਰਥੀ ਕਿਵੇਂ ਬਣ ਸਕਦਾ? ਕਿਸੇ ਸਕੂਲ ਵਿੱਚ ਬੜੇ ਵਿਦਿਆਰਥੀ ਪੜ੍ਹਦੇ ਸਨ ਤੇ ਇੱਕ ਨਵਾਂ ਟੀਚਰ ਆਇਆ, ਕਲਾਸ ਉਹਨੇ ਅਟੈਂਡ ਕੀਤੀ, ਤਜਰਬੇ ਵਾਲਾ ਸੀ। ਉਹਨੇ ਇੱਕ ਇੱਕ ਨੂੰ ਖੜੇ ਕਰਕੇ ਪੁੱਛਿਆ, ਜਿਹਨੂੰ ਪੁੱਛਦਾ ਤੈਨੂੰ ਕੁਝ ਆਉਂਦਾ? ਉਹ ਕਹਿੰਦਾ ਆਉਂਦਾ, ਬਹੁਤ ਕੁਝ ਆਉਂਦਾ। ਉਹਨਾਂ ਵਿੱਚੋਂ ਇੱਕ ਉੱਠਿਆ, ਸਿਆਣਾ ਵਿਦਿਆਰਥੀ ਸੀ, ਇੱਕ ਉੱਠਿਆ, ਜਦੋਂ ਉਹਨੂੰ ਪੁੱਛਿਆ ਤੈਨੂੰ ਕੁਝ ਆਉਂਦਾ? ਉਹਨੇ ਕਿਹਾ ਨਹੀਂ ਜੀ, ਮੈਨੂੰ ਕੁਝ ਨਹੀਂ ਆਉਂਦਾ। ਜੇ ਮੈਨੂੰ ਆਉਂਦਾ ਹੁੰਦਾ ਤੁਹਾਡੇ ਕੋਲ ਆਉਂਦਾ ਹੀ ਕਿਉਂ? ਫਿਰ ਮੈਨੂੰ ਕੁਝ ਨਹੀਂ ਆਉਂਦਾ। ਕਹਿਣ ਲੱਗਿਆ ਇੱਕ ਵਿਦਿਆਰਥੀ ਮਿਲਿਆ ਇੱਕ ਕਲਾਸ ਵਿੱਚੋਂ, ਇੱਕੋ ਹੀ ਵਿਦਿਆਰਥੀ। ਵਿਦਿਆਰਥੀ ਦੇ ਅਰਥ ਨੇ ਜਿਹੜਾ ਅੰਦਰੋਂ ਮੰਨੇ ਕਿ ਮੈਨੂੰ ਕੁਝ ਨਹੀਂ ਆਉਂਦਾ। ਸਿੱਖ ਦੇ ਅਰਥ ਵੀ ਇਹ ਨੇ, ਜਿਹੜਾ ਅੰਦਰੋਂ ਮੰਨੇ, ਦੋ ਚੀਜ਼ਾਂ ਨੂੰ ਮੰਨ ਲੈ, ਮੈਂ ਕਰ ਕੁਝ ਨਹੀਂ ਸਕਦਾ ਤੇ ਮੈਨੂੰ ਆਉਂਦਾ ਹੀ ਕੁਝ ਨਹੀਂ। ਉਹ ਸਿੱਖੀ ਦੀ ਪਹਿਲੀ ਕਲਾਸ ਵਿੱਚ ਦਾਖਲ ਹੋ ਗਿਆ, ਫਿਰ ਉਹ ਸਿੱਖੀ ਤੋਂ ਗੁਰਸਿੱਖ ਬਣੇਗਾ। ਪਹਿਲਾਂ ਸਿੱਖ, ਫਿਰ ਗੁਰਸਿੱਖ ਬਣੇਗਾ। ਫਿਰ ਗੁਰੂ ਉਹਨੂੰ ਆਪਣੇ ਨਾਲ ਕੁਨੈਕਸ਼ਨ ਕਰ ਦੇਗਾ, ਜੋੜ ਦੇਗਾ, ਸਾਂਝ ਬਣ ਜਾਏਗੀ। ਔਰ ਫਿਰ ਉਹ ਸਿੱਖ ਨਹੀਂ ਰਹੇਗਾ, ਫਿਰ ਉਹ ਗੁਰਸਿੱਖ ਬਣ ਜਾਏਗਾ। ਉਹਦੀ ਤਾਕਤ, ਉਹਦੀ ਸ਼ਕਤੀ ਵੱਧ ਜਾਏਗੀ। ਤਾਂ ਗੁਰੂ ਦੀ ਲੋੜ ਹੈ ਵਿੱਚ ਜ਼ਰੂਰ, ਕਿਉਂਕਿ ਉਹਦੇ ਤੋਂ ਬਿਨਾਂ ਹਉਮੈ ਨਹੀਂ ਮਰਦੀ। ਹਉਮੈ ਤੋੜਨ ਵਾਸਤੇ ਪੂਰੇ ਗੁਰੂ ਦੀ ਜ਼ਰੂਰਤ ਹੈ। ਸਤਿਗੁਰੂ ਨੇ ਅੱਜ ਦੇ ਸਾਰੀ ਇਸ ਅਸ਼ਟਪਦੀ ਦੇ ਵਿੱਚ ਇੱਕ ਇੱਕ ਲਫ਼ਜ਼ ਮਹਿੰਗਾ ਹੈ, ਮੈਂ ਕਹਿਣ ਦਾ ਯਤਨ ਕਰਾਂਗਾ, ਔਰ ਇਹਦੀ ਵਿਆਖਿਆ ਬੜੀ ਵਿਸਤਾਰ ਵਿੱਚ ਹੈ। ਹਜ਼ੂਰ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ, ਸਤਿਪੁਰਖ ਜਿਨ ਜਾਣਿਆ ਸਤਿਗੁਰ ਤਿਸ ਕਾ ਨਾਉ। ਸਤਿਗੁਰੂ ਕਿਸ ਨੂੰ ਕਹਿੰਦੇ ਨੇ? ਸਤਿਗੁਰੂ ਕੌਣ ਹੈ? ਗੁਰਮਤਿ ਦੇ ਵਿੱਚ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰੂ ਹਨ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿਹਾ ਗਿਆ, ਤੇ ਜਿਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਜਾਣਿਆ ਉਹਨਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਵਰਤਦੇ ਨੇ। ਧਿਆਨ ਰੱਖਣਾ, ਇਹ ਤਰੀਕਾ ਲੱਭਿਆ, ਇਹ ਢੰਗ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਸਤਿਗੁਰੂ ਹਨ। ਜਿਹੜੇ ਜਿਹੜੇ ਲੋਕ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਸੰਪੂਰਨ ਤੌਰ ਤੇ, ਉਹਨਾਂ ਦੇ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਵਰਤਣ ਲੱਗ ਪਏ। ਬੜੇ ਲੋਕ ਇਹ ਸਵਾਲ ਕਰਦੇ ਨੇ ਵੀ ਤੁਹਾਡਾ ਗੁਰੂ ਕਿਹੜਾ ਬੋਲਦਾ ਵੇਖਦਾ? ਗੁਰੂ ਬੋਲਦਾ ਹੈ, ਜੁਗੋ ਜੁਗ ਅਟਲ ਗੁਰੂ ਗ੍ਰੰਥ ਸਾਹਿਬ ਜੀ ਬੋਲਦੇ ਨੇ, ਸਿੱਧਾ ਵੀ ਸਮਝਾ ਦਿੰਦੇ ਨੇ ਤੇ ਸਿੱਖਾਂ ਨੂੰ ਸਿੱਖਾਂ ਰਾਹੀਂ ਵੀ ਸਮਝਾ ਦਿੰਦੇ। ਉਹਨਾਂ ਦੀ ਆਪਣੀ ਮਰਜ਼ੀ, ਤਰੀਕਾ ਹੈ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ। ਮੈਂ ਪਹਿਲਾਂ ਇੱਕ ਦਿਨ ਵਿਸ਼ਾ ਕਹਿ ਚੁੱਕਾ, ਗੁਰਮਤਿ ਵਿੱਚ 10 ਪਾਤਸ਼ਾਹੀਆਂ ਤੋਂ ਬਾਅਦ ਗੁਰਤਾ ਗੱਦੀ ਦੀ ਜਿਹੜੀ ਮੋਹਰ ਹੈ ਉਹ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕੋਲ ਹੈ। ਪਰ ਜਿਹੜੀ ਨਾਮ ਦੇਣ ਦੀ ਪ੍ਰਕਿਰਿਆ ਹੈ, ਨਾਮ ਨਾਲ ਜੋੜਨ ਦੀ ਪ੍ਰਕਿਰਿਆ, ਉਹ ਪੰਜ ਪਿਆਰੇ ਨਿਭਾਉਂਦੇ ਨੇ, ਨਾਮ ਨਾਲ ਸਿੱਖ ਨੂੰ ਜੋੜਦੇ ਨੇ। ਉਹਦੇ ਤੋਂ ਬਿਨਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜ ਨਹੀਂ ਸਕਦਾ। ਗੁਰੂ ਗ੍ਰੰਥ ਸਾਹਿਬ ਜੀ ਨਾਲ ਜਦੋਂ ਸਾਂਝ ਪੈ ਜਾਂਦੀ ਨਾਮ ਦੁਆਰਾ, ਤੇ ਫਿਰ ਉਹਨੂੰ ਗੁਰਮੁਖਾਂ ਦੀ ਸੰਗਤ ਦੀ ਜ਼ਰੂਰਤ ਪੈਂਦੀ, ਜਿਹੜੇ ਪਹਿਲਾਂ ਇਹ ਕਮਾਈ ਕਰ ਚੁੱਕੇ ਨੇ, ਜਾ ਚੁੱਕੇ ਨੇ। ਜਿਵੇਂ ਤੁਸੀਂ ਦੇਖਿਆ ਹੋਵੇਗਾ, ਇੱਕ ਤਾਂ ਅਧਿਆਪਕ ਹੁੰਦਾ, ਇੱਕ ਟੀਚਰ ਹੁੰਦਾ ਹੈ, ਤੇ ਉਹ ਫਿਰ ਉਹਨਾਂ ਕਲਾਸ ਦੇ ਵਿਦਿਆਰਥੀਆਂ ਦੇ ਵਿੱਚੋਂ ਇੱਕ ਦੋ ਇਸ ਤਰ੍ਹਾਂ ਦੇ ਮੋਨੀਟਰ ਲੱਭ ਲੈਂਦਾ ਹੈ ਜਿਨ੍ਹਾਂ ਨੇ ਉਸ ਵਿਦਿਆ ਨੂੰ ਚੰਗੀ ਤਰ੍ਹਾਂ ਘੋਖਿਆ ਹੁੰਦਾ, ਵੇਖਿਆ ਹੁੰਦਾ, ਫਿਰ ਉਹਨਾਂ ਨੂੰ ਡਿਊਟੀ ਲਾ ਦਿੰਦਾ। ਆਪਣੇ ਵਾਲੇ ਥੋੜੇ ਜਿਹੇ ਅਧਿਕਾਰ ਦੇ ਦਿੰਦਾ ਤੇ ਉਸ ਕਲਾਸ ਦੇ ਵਿੱਚ ਹਿੱਸੇ ਬਣਾ ਕੇ ਸੈਕਸ਼ਨ ਬਣਾ ਕੇ ABC ਕਰਕੇ ਉਹਨਾਂ ਨੂੰ ਪੜ੍ਹਾਉਂਦੇ ਰਹਿੰਦੇ ਨੇ, ਪਰ ਉਹਨਾਂ ਦੇ ਉੱਤੇ ਕੁੰਡਾ ਉਸ ਅਧਿਆਪਕ ਦਾ ਹੁੰਦਾ। ਇਸ ਤਰ੍ਹਾਂ ਸਿੱਖੀ ਮਾਰਗ ਦੇ ਵਿੱਚ ਜੇ ਕੋਈ ਕਵੇ ਵੀ ਤੁਹਾਡੇ ਵਿੱਚ ਕਿਹੜਾ ਦੇਹ ਹੈ ਜਿਹੜੀ ਤੁਹਾਨੂੰ ਸਮਝਾਏਗੀ, ਤਾਂ ਸਤਿਗੁਰੂ ਨੇ ਇਹ ਤਰੀਕਾ ਵਰਤਿਆ। ਗੁਰੂ ਗ੍ਰੰਥ ਸਾਹਿਬ ਜੀ ਖੁਦ ਸਿੱਧੇ ਵੀ ਐਸੇ ਹੁਕਮਨਾਮੇ ਆਏ ਨੇ ਜਿਨ੍ਹਾਂ ਦੇ ਵਿੱਚ ਸਾਫ ਤੌਰ ਤੇ ਫੈਸਲੇ ਦਿੱਤੇ ਗਏ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵੱਲੋਂ। ਪਰ ਜੇ ਕਿਤੇ ਜ਼ਰੂਰਤ ਪਵੇ ਤੇ ਹਜ਼ੂਰ ਸੱਚੇ ਪਾਤਸ਼ਾਹ ਗੁਰਸਿੱਖਾਂ ਅੰਦਰ ਸਤਿਗੁਰ ਵਰਤੇ ਦੀ ਸਥਿਤੀ ਨੂੰ ਵਰਤ ਕੇ ਆਪਣਾ ਕੰਮ ਕਰਵਾਉਂਦੇ ਨੇ। ਇਹ ਤਰੀਕਾ ਹੈ ਗੁਰਮਤ ਦੇ ਅੰਦਰ। ਇਸ ਕਰਕੇ ਜਿਨ੍ਹਾਂ ਨੇ ਪੂਰੇ ਸਤਿਗੁਰੂ ਨੂੰ ਜਾਣ ਲਿਆ ਉਹ ਸਤਿਗੁਰੂ ਸਰੂਪ ਹਨ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਹਜ਼ੂਰ ਕਹਿੰਦੇ ਸਤਿਪੁਰਖ ਜਿਨ ਜਾਣਿਆ। ਸਤਿਪੁਰਖ ਅਕਾਲ ਪੁਰਖ ਵਾਹਿਗੁਰੂ, ਜਿਨ੍ਹਾਂ ਨੇ ਸਤਿਪੁਰਖ ਨੂੰ ਜਾਣਿਆ, ਸਤਿਗੁਰ ਤਿਸ ਕਾ ਨਾਉ, ਉਹਨਾਂ ਦਾ ਨਾਮ ਸਤਿਗੁਰ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹਜ਼ੂਰ ਕਹਿੰਦੇ ਤਿਸ ਕੈ ਸੰਗ ਸਿੱਖ ਉਦਰੈ, ਨਾਨਕ ਹਰ ਗੁਣ ਗਾਓ। ਉਹਨਾਂ ਦੇ ਨਾਲ ਸਿੱਖ ਦਾ ਉਧਾਰ ਹੁੰਦਾ ਹੈ, ਔਰ ਜੇ ਉਹ ਪ੍ਰਭੂ ਦੇ ਗੁਣ ਗਾਇਨ ਕਰੇ। ਇਹਦੇ ਅਰਥ ਬਣਦੇ ਨੇ ਕਿਉਂਕਿ ਸਿੱਖ ਬਣਨ ਦੇ ਨਾਲ ਕੀ ਪ੍ਰਾਪਤੀ ਕੀ ਲਾਹ ਹੈ ਕਿ ਦੇਰ ਨਹੀਂ ਲੱਗਦੀ। ਸਭ ਤੋਂ ਵੱਡਾ ਲਾਭ ਇਹ ਹੈ, ਸਿੱਧਾ ਕਰਨ ਵਿੱਚ ਦੇਰ ਬੜੀ ਲੱਗਦੀ ਕਿਸੇ ਕੰਮ ਨੂੰ, ਕਿਸੇ ਕਾਰਜ ਨੂੰ, ਪਰ ਜੇ ਗੁਰੂ ਦੇ ਰਾਹੀਂ ਕੀਤਾ ਜਾਏ, ਸਤਿਗੁਰੂ ਕਹਿੰਦੇ ਨੇ ਕਰਤ ਨਾ ਲਾਗੀ ਬਾਰ, ਦੇਰ ਨਹੀਂ ਲੱਗਦੀ, ਕਿਉਂਕਿ ਗੁਰੂ ਵੱਲੋਂ ਆਪਣੀ ਸਾਰੀ ਤਾਕਤ ਉਸ ਸਿੱਖ ਤੇ ਲਾ ਦਿੱਤੀ ਜਾਂਦੀ ਉਹਨੂੰ ਉੱਚਾ ਚੁੱਕਣ ਵਾਸਤੇ, ਉਹਨੂੰ ਜੋੜਨ ਵਾਸਤੇ ਸਾਰੀ ਸ਼ਕਤੀ ਵਰਤ ਦਿੱਤੀ ਜਾਂਦੀ ਹੈ। ਇਸ ਕਰਕੇ ਸਤਿਗੁਰੂ ਦੀ ਜ਼ਰੂਰਤ ਤਾਂ ਹੈ ਕਿ ਗੁਰੂ ਧਾਰਨ ਕੀਤਿਆਂ, ਗੁਰੂ ਵਾਲੇ ਬਣਿਆ ਇਸ ਮਾਰਗ ਦੇ ਉੱਤੇ ਦੇਰ ਨਹੀਂ ਲੱਗਦੀ, ਸਮਾਂ ਨਹੀਂ ਲੱਗਦਾ, ਬਹੁਤ ਜਲਦੀ ਸਿੱਖ ਦਾ ਉਧਾਰ ਹੋ ਜਾਂਦਾ ਹੈ, ਉਹ ਵਿਕਾਰਾਂ ਤੋਂ ਉੱਚਾ ਉੱਠ ਜਾਂਦਾ ਹੈ। ਅੱਗੇ ਗੁਰੂ ਤੇ ਸਿੱਖ ਦੀ ਆਪਸੀ ਮਿੱਤਰਤਾ, ਆਪਸੀ ਪ੍ਰੇਮ ਦੀ ਵਿਆਖਿਆ ਸਤਿਗੁਰੂ ਇਹਨਾਂ ਸ਼ਬਦਾਂ ਵਿੱਚ ਕਰ ਰਹੇ ਹਨ। ਹਜ਼ੂਰ ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਪ੍ਰਤਪਾਲਣਾ ਕਰਨੀ, ਪਾਲਣਾ ਦਾ ਮਤਲਬ ਹੈ ਗੁਰਬਾਣੀ ਦੇ ਵਿੱਚ ਗੁਰੂ ਨੂੰ ਮਾਂ ਦੇ ਨਾਲ ਕਿਤੇ ਕਿਤੇ ਤੁਲਨਾ ਦਿੱਤੀ ਗਈ ਹੈ, ਮਾਤਾ ਪਿਤਾ ਦੇ ਨਾਲ ਤੁਲਨਾ ਦਿੱਤੀ ਗਈ ਹੈ। ਮਾਂ ਵਿੱਚ ਇਹ ਗੁਣ ਹੁੰਦਾ ਹੈ ਕਿ ਜਿਸ ਖਤਰੇ ਦਾ ਬੱਚੇ ਨੂੰ ਨਹੀਂ ਪਤਾ, ਮਾਂ ਉਹਨੂੰ ਜਾਣਦੀ ਹੈ, ਪਤਾ ਹੈ ਉਸ ਨੂੰ ਕਿੱਥੋਂ ਇਸ ਨੂੰ ਅੱਗ ਤੋਂ ਬਚਾ ਕੇ ਰੱਖਣਾ, ਕਿੱਥੋਂ ਟੋਏ ਤੋਂ ਬਚਾ ਕੇ ਰੱਖਣਾ, ਇਹਦੀ ਸੰਭਾਲ ਕਰਨੀ, ਉਹਦਾ ਧਿਆਨ ਰੱਖਦੀ। ਬੱਚਾ ਇੰਨਾ ਨਹੀਂ ਜਾਣਦਾ ਆਪਣੇ ਜੀਵਨ ਬਾਰੇ ਜਿੰਨੀ ਮਾਂ ਉਹਦੇ ਜੀਵਨ ਨੂੰ ਜਾਣਦੀ। ਇਸੇ ਤਰ੍ਹਾਂ ਸਿੱਖ ਦੀ ਪਾਲਣਾ ਗੁਰੂ ਕਰਦਾ ਹੈ, ਔਰ ਉਹ ਸਿੱਖ ਦੇ ਜੀਵਨ ਨੂੰ ਇੰਨਾ ਜਾਣਦਾ ਜਿੰਨਾ ਸਿੱਖ ਵੀ ਆਪਣੇ ਜੀਵਨ ਨੂੰ ਨਹੀਂ ਜਾਣਦਾ। ਉਹ ਆਉਣ ਵਾਲੇ ਖਤਰਿਆਂ ਬਾਰੇ ਜਾਣੂ ਨਹੀਂ। ਅਸੀਂ ਜਿਸ ਰਾਹ ਤੇ ਜਾ ਰਹੇ ਹਾਂ, ਕਈ ਵਾਰੀ ਤੁਸੀਂ ਵੇਖੋ ਕਿ ਜਿਸ ਮਾਰਗ ਤੇ ਤੁਰੀਏ, ਕਈ ਵਾਰੀ ਉਸ ਮਾਰਗ ਤੇ ਰੁਕਾਵਟ ਪੈ ਜਾਂਦੀ, ਰਾਹ ਰੁਕ ਜਾਂਦਾ ਹੈ। ਅਸੀਂ ਕਹਿੰਦੇ ਹਾਂ ਰਾਹ ਕਿਉਂ ਰੁਕਿਆ, ਪਰ ਉਹ ਪੂਰੇ ਗੁਰੂ ਨੂੰ ਪਤਾ ਹੈ ਕਿ ਇਸ ਰਾਹ ਤੇ ਤੁਰਿਆਂ ਅੱਗੇ ਕੋਈ ਨਾ ਕੋਈ ਨੁਕਸਾਨ ਹੈ, ਕੋਈ ਖਤਰਾ ਹੈ, ਇਸ ਕਰਕੇ ਉਹ ਰੁਕਾਵਟ ਜਾਣ ਬੁੱਝ ਕੇ ਪਾਉਂਦਾ। ਇਹਦਾ ਇਹ ਕਾਰਨ ਹੁੰਦਾ, ਭਾਵੇਂ ਕਿ ਇਹਦੀ ਸਮਝ ਨਹੀਂ ਆਉਂਦੀ ਵਕਤੀ ਤੌਰ ਤੇ, ਉਸ ਰੁਕਾਵਟ ਦਾ ਕਾਰਨ ਇਹ ਹੁੰਦਾ ਹੈ ਕਿ ਉਹ ਕਿਤੇ ਨਾ ਕਿਤੇ ਨੁਕਸਾਨ ਦੇ ਹੈ। ਇਸ ਤਰ੍ਹਾਂ ਹਰ ਇੱਕ ਕਾਰਜ ਦੀ, ਹਰ ਇੱਕ ਕੰਮ ਦੇ ਵਿੱਚ ਸਿੱਖ ਆਪਣੇ ਗੁਰੂ ਤੇ ਭਰੋਸਾ ਕਰਦਾ ਹੈ ਤੇ ਗੁਰੂ ਸਿੱਖ ਦੀ ਪਾਲਣਾ ਕਰਦਾ ਹੈ, ਉਸ ਨੂੰ ਪਾਲਦਾ ਹੈ, ਦਿਨ ਰਾਤ ਉਹਦੀ ਪਾਲਣਾ ਕਰਦਾ ਰਹਿੰਦਾ, ਉਹਦਾ ਧਿਆਨ ਰੱਖਦਾ ਹੈ। ਔਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਹੀ ਇਹ ਬਚਨ ਸਾਨੂੰ ਸੁਚੇਤ ਕਰਨ ਵਾਸਤੇ ਕਹੇ ਕਿ ਸਾਡੇ ਵਿੱਚ ਅਹਿਸਾਸ ਜਾਗੇ ਕਿ ਸਾਡੇ ਨੇੜੇ ਕਿੰਨੇ ਸਤਿਗੁਰੂ ਨਜ਼ਦੀਕ ਹੋ ਕੇ ਵਰਤ ਰਹੇ ਨੇ। ਜਿੰਨਾ ਚਿਰ ਸਾਡੇ ਵਿੱਚ ਅਹਿਸਾਸ ਨਹੀਂ ਨਾ ਜਾਗਦਾ, ਕਈ ਵਾਰੀ ਬੇਵਿਸ਼ਵਾਸੀ ਵਿੱਚ ਅਸੀਂ ਸਾਰਾ ਜੀਵਨ ਦੁਖੀ ਰਹਿੰਦੇ ਹਾਂ, ਪਤਾ ਨਹੀਂ ਕੋਈ ਰੱਖਿਆ ਕਰਨ ਵਾਲਾ ਹੈ ਵੀ ਇਹ ਕਿ ਨਹੀਂ, ਕੋਈ ਨਾਲ ਹੈ ਵੀ ਇਹ ਕਿ ਨਹੀਂ, ਸਾਡੀ ਰਾਖੀ ਕਰ ਵੀ ਰਿਹਾ ਹੈ ਕਿ ਕੇਵਲ ਇਹ ਕਥਾ ਕਹਾਣੀਆਂ। ਭਾਈ ਸਾਹਿਬ ਭਾਈ ਗੁਰਦਾਸ ਜੀ ਬਚਨ ਕਹਿੰਦੇ, ਕਹਿਣ ਲੱਗੇ ਜੇ ਤੇਰੇ ਅੰਦਰ ਵਿਸ਼ਵਾਸ ਜਾਗੇ ਨਾ, ਤੇ ਜਦੋਂ ਤੂੰ ਗੁਰੂ ਕੋਲ ਆਉਂਦਾ ਤੂੰ ਆਪਣੇ ਘਰੋਂ ਜਦੋਂ ਇੱਕ ਕਦਮ ਤੁਰਨਾ ਤੇ ਗੁਰੂ ਤੇਰੇ ਘਰ ਤੈਨੂੰ ਲੈਣ ਚਲਾ ਜਾਂਦਾ, ਤੇਰੇ ਕੋਲ ਉੱਥੇ ਵਰਤਦਾ। ਭਾਵੇਂ ਇਹ ਸਾਰੀਆਂ ਚੀਜ਼ਾਂ ਪ੍ਰਤੱਖ ਤੌਰ ਤੇ ਨੇ, ਵਿਸ਼ਵਾਸ ਨਾਲ ਸੰਬੰਧਿਤ ਨੇ। ਭਾਈ ਸਾਹਿਬ ਦੇ ਬੜੇ ਪਿਆਰੇ ਬਚਨ ਨੇ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੈ ਹੋਏ ਲੇਤ ਹੈ। ਅੱਗੋਂ ਹੋ ਕੇ ਜਾ ਕੇ ਸਿੱਖ ਦੀ ਅਗਵਾਈ ਕਰਕੇ ਉਹਦੀ ਰਾਖੀ ਕਰਦਾ ਤੇ ਉਹਨੂੰ ਆਪਣੇ ਵੱਲ ਲੈ ਕੇ ਆਉਂਦਾ। ਇਹਦੇ ਵਿੱਚ ਦੋ ਚੀਜ਼ਾਂ ਦਾ ਲਾਭ ਹੋਏਗਾ ਸਾਨੂੰ ਇਹ ਸਮਝਣ ਦੇ ਨਾਲ ਕਿ ਗੁਰੂ ਸਾਨੂੰ ਲੈਣ ਜਾਂਦਾ। ਦੋ ਚੀਜ਼ਾਂ ਵਿੱਚ ਵਾਧਾ ਹੋਵੇਗਾ, ਇੱਕ ਤੇ ਗੁਰੂ ਦਾ ਸੰਗ ਤੇ ਵਿਸ਼ਵਾਸ ਵਧੇਗਾ ਤੇ ਦੂਸਰਾ ਸਾਧ ਸੰਗਤ ਜੀ ਸਾਡੀ ਹਉਮੈ ਘਟੇਗੀ। ਅਸੀਂ ਇਹ ਨਹੀਂ ਕਵਾਂਗੇ ਅਸੀਂ ਖੁਦ ਆਏ ਹਾਂ, ਇਹ ਅਹਿਸਾਸ ਜਿਹੜਾ ਸਾਡੀ ਹਉਮੈ ਨੂੰ ਖਤਮ ਕਰ ਦੇਗਾ ਕਿ ਅਸੀਂ ਖੁਦ ਨਹੀਂ, ਉਹ ਲੈਣ ਗਿਆ ਤੇ ਤਾਂ ਅਸੀਂ ਉਸ ਥਾਂ ਤੇ ਆਏ। ਅੱਗੇ ਥਾਂ ਕਈ ਸ਼ਬਦਾਂ ਦੇ ਵਿੱਚ ਇਹ ਚੀਜ਼ਾਂ ਹੋਰ ਸਾਫ਼ ਕਰ ਦਿੱਤੀਆਂ, ਜਿਹਦੇ ਵਿੱਚ ਇਹ ਚੀਜ਼ ਦੱਸ ਦਿੱਤੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਕਿ ਉਹ ਲੈਣ ਵਾਲਾ ਤੇਰੇ ਨਾਲ ਤੈਨੂੰ ਕਰਾ ਰਿਹਾ, ਤੂੰ ਖੁਦ ਨਹੀਂ ਕਰਦਾ। ਇਸ ਕਰਕੇ ਕਹਿੰਦੇ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕਉ ਗੁਰ ਸਦਾ ਦਿਆਲ। ਗੁਰੂ ਸਿੱਖ ਦੇ ਉੱਤੇ ਸਦਾ ਹੀ ਦਿਆਲੂ ਰਹਿੰਦਾ, ਕ੍ਰੋਧੀ ਨਹੀਂ ਹੁੰਦਾ, ਕਦੀ ਗੁੱਸਾ ਨਹੀਂ ਕਰਦਾ, ਕਦੀ ਕ੍ਰੋਧ ਨਹੀਂ ਕਰਦਾ। ਕਈ ਵਾਰੀ ਲੱਗਦਾ ਕਿ ਕ੍ਰੋਧੀ ਹੈ, ਗੁੱਸੇ ਵਿੱਚ ਹੈ, ਪਰ ਉਹਦੇ ਵਿੱਚ ਵੀ ਉਹਦੀ ਦਇਆ ਹੁੰਦੀ ਹੈ। ਹਜ਼ੂਰ ਕਹਿੰਦੇ ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਅੰਦਰ ਜਿਹੜੀ ਵਿਕਾਰਾਂ ਦੀ ਮੈਲ ਲੱਗੀ ਹੋਈ ਨਾ ਸਾਡੇ, ਉਹਨਾਂ ਨੂੰ ਕਹਿੰਦੇ ਹਿਰਦਾ ਹੈ, ਸਹਿਜੇ ਸਹਿਜੇ ਲਾਉਣ ਲੱਗ ਪੈਂਦਾ ਹੈ। ਤੇ ਤੁਹਾਨੂੰ ਪਤਾ ਹੈ ਸਰੀਰ ਤੋਂ ਜਦੋਂ ਮੈਲ ਲਾਈ ਜਾਏ ਕੁਝ ਨਾ ਕੁਝ ਦਰਦ ਤੇ ਜ਼ਰੂਰ ਹੁੰਦੀ ਹੈ, ਜਦੋਂ ਮੈਲ ਲਾਈ ਜਾਏ ਦਰਦ ਜ਼ਰੂਰੀ ਹੈ, ਤੇ ਜੇ ਦਰਦ ਨਾ ਹੋਵੇ ਤੇ ਮੈਲ ਨਹੀਂ ਲੈਂਦੀ। ਇਸ ਕਰਕੇ ਇਸ ਮਾਰਗ ਤੇ ਵੀ ਸਾਧ ਸੰਗਤ ਦਰਦ ਹੈ, ਕਿਤੇ ਨਾ ਕਿਤੇ ਕਿਸੇ ਰਾਹ ਦੇ ਉੱਤੇ ਕਿਸੇ ਮੋੜ ਤੇ ਆ ਕੇ ਕੋਈ ਨਾ ਕੋਈ ਦਰਦ ਜੀਵਨ ਵਿੱਚ ਵਾਪਰ ਜਾਂਦੀ ਹੈ। ਉਹਦਾ ਕਾਰਨ ਹੁੰਦਾ ਕਿ ਉਸ ਦਰਦ ਤੋਂ ਬਿਨਾਂ ਸਾਧ ਸੰਗਤ ਗੁਰੂ ਆਪਣਾ ਕੰਮ ਪੂਰਾ ਨਹੀਂ ਕਰ ਸਕਦਾ। ਇਸ ਕਰਕੇ ਕਹਿੰਦੇ ਕਿ ਸਿੱਖ ਕੀ ਗੁਰ ਦੁਰਮਤ ਮਲ ਹਿਰੈ। ਦੁਰਮਤ ਦਾ ਮਤਲਬ ਹੈ ਜਿਹੜੀ ਸਾਡੀ ਮਤ ਹੈ ਨਾ, ਅੰਦਰ ਸੋਚਣ ਸ਼ਕਤੀ ਹੈ, ਇਹ ਬਾਹਰੋਂ ਸਾਰਾ ਦਿਨ ਕਈ ਕੁਝ ਖਿੱਚਦੀ ਰਹਿੰਦੀ, ਵੇਖਣ ਦੇ ਰਾਹੀਂ ਸੁਣਨ ਦੇ ਰਾਹੀਂ ਕਿੰਨੀ ਪ੍ਰਕਾਰ ਦਾ ਪ੍ਰਦੂਸ਼ਣ ਸਾਡੇ ਮਤ ਤੱਕ ਜਾਂਦਾ ਰਹਿੰਦਾ ਔਰ ਉਹ ਮਤ ਮੈਲੀ ਹੋ ਜਾਂਦੀ ਹੈ। ਉਹ ਜ਼ਰੂਰੀ ਹੁੰਦਾ ਹੈ ਕਿਉਂਕਿ ਉਹ ਸ਼ੀਸ਼ਾ ਹੈ, ਸਾਡਾ ਜੀਵਨ ਹੀ ਧੁੰਦਲਾ ਤਾਂ ਹੈ, ਸਾਨੂੰ ਆਪਣੇ ਆਪ ਦਾ ਪਤਾ ਨਹੀਂ ਲੱਗਦਾ, ਅਸੀਂ ਕਹਿੰਦੇ ਸਮਝ ਨਹੀਂ ਆ ਰਹੀ ਜੀਵਨ ਦੀ, ਕਿਉਂਕਿ ਉਸ ਮਤ ਦੇ ਸ਼ੀਸ਼ੇ ਦੇ ਉੱਤੇ ਮਿੱਟੀ ਪਈ ਹੋਈ ਹੈ ਦੁਰਮਤ ਦੀ। ਦੁਰਮਤ ਦਾ ਮਤਲਬ ਦਵੈਤ, ਦੁਬਦਾ, ਵਿਸ਼ਵਾਸ ਵੀ ਤੇ ਬੇਵਿਸ਼ਵਾਸੀ ਵੀ, ਭਾਵਨਾ ਵੀ ਤੇ ਭਾਵਨਾ ਦੀ ਕਮੀ ਵੀ। ਉਸ ਦੁਬਦਾ ਦੇ ਅਧੀਨ ਜੀਵਨ ਕਈ ਹਿੱਸਿਆਂ ਵਿੱਚ ਟੁੱਟਾ ਹੋਇਆ ਦਿਸਦਾ। ਤੁਸੀਂ ਕਦੀ ਵੇਖਣਾ ਕਿ ਕਈ ਵਾਰੀ ਸ਼ੀਸ਼ਾ ਜਦੋਂ ਦੀਵਾਰ ਤੇ ਲੱਗਾ ਹੋਵੇ ਉਹਦੇ ਵਿੱਚ ਦੇਖੀਏ ਤੇ ਜੇ ਉਹ ਸਾਬਤ ਹੈ ਤੇ ਇੱਕੋ ਚਿਹਰਾ ਦਿਸੇਗਾ ਸਾਡਾ, ਉਹਦੇ ਵਿੱਚ ਵੇਖਿਆ ਇੱਕ ਮੂੰਹ ਦਿਸੇਗਾ। ਜੇ ਕਿਸੇ ਕਾਰਨ ਉਹਦੇ ਤੇ ਮਿੱਟੀ ਜੰਮ ਜਾਏ ਤੇ ਦਿਸੇਗਾ ਨਹੀਂ, ਤੇ ਜੇ ਕਿਸੇ ਕਾਰਨ ਉਹ ਸ਼ੀਸ਼ਾ ਟੁੱਟ ਜਾਏ, ਜਿੰਨੇ ਉਹਦੇ ਟੁਕੜੇ ਹੋਣਗੇ ਉਨੇ ਸਾਡੇ ਮੂੰਹ ਬਣ ਜਾਣਗੇ। ਜਿਹਦੇ ਵਿੱਚ ਪਹਿਲਾਂ ਇੱਕੋ ਮੂੰਹ ਦਿਸਦਾ ਸੀ, ਹੁਣ ਚਾਰ ਟੁਕੜੇ ਉਹਦੇ ਸਾਹਮਣੇ ਮੂੰਹ ਕਰੋ ਤੇ ਚੌਹਾਂ ਵਿੱਚ ਵੱਖਰੇ ਵੱਖਰੇ ਚਾਰ ਮੂੰਹ। ਔਰ ਰਾਵਣ ਨੂੰ ਦਹਿ ਸਿਰ ਕਿਉਂ ਕਿਹਾ, ਦਿਸ ਦਸ ਸਿਰ ਉਹਦੇ ਨਹੀਂ ਸਨ, ਉਹਦੇ ਵਿੱਚ ਦਸ ਪ੍ਰਕਾਰ ਦੀ ਭਾਵਨਾ ਸੀ, ਉਹਦਾ ਮਨ ਇਕਾਗਰ ਇਕੱਠਾ ਨਹੀਂ ਸੀ। ਇਸ ਤਰ੍ਹਾਂ ਜਦੋਂ ਮਤ ਦੇ ਟੁਕੜੇ ਹੋ ਜਾਂਦੇ ਨੇ, ਜੀਵਨ ਦੇ ਟੁਕੜੇ ਹੋ ਜਾਂਦੇ, ਖੰਡਿਤ ਹੋ ਜਾਂਦਾ ਜੀਵਨ, ਉਸ ਵੇਲੇ ਸਾਨੂੰ ਆਪਣਾ ਵੀ ਪਤਾ ਨਹੀਂ ਲੱਗਦਾ ਵੀ ਅਸੀਂ ਕਿਵੇਂ ਦੇ ਹਾਂ। ਇਸ ਕਰਕੇ ਅਸੀਂ ਗਲਤ ਖਬਰਾਂ ਦਿੰਦੇ ਹਾਂ, ਮੈਂ ਕਿਵੇਂ ਦਾ, ਜਿਹਨੂੰ ਪੁੱਛੋ ਕਹਿੰਦਾ ਮੇਰੇ ਵਿੱਚ ਕੋਈ ਹਉਮੈ ਨਹੀਂ, ਜਿਹਨੂੰ ਪੁੱਛੋ ਕਹਿੰਦਾ ਮੈਂ ਬਹੁਤ ਚੰਗਾ ਹਾਂ। ਇਹ ਤਾਂ ਹੈ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਉਹਦੇ ਮਤ ਦਾ ਸ਼ੀਸ਼ਾ ਜਿਹੜਾ ਉਹ ਕਰੈਕ ਹੋ ਗਿਆ, ਕਿਤੇ ਟੁੱਟਾ ਹੋਇਆ, ਉਹਨੂੰ ਆਪਣੇ ਜੀਵਨ ਦੀ ਠੀਕ ਖਬਰ ਨਹੀਂ ਮਿਲਦੀ। ਜਿਸ ਮਨੁੱਖ ਦੀ ਮਤ ਦਾ ਸ਼ੀਸ਼ਾ ਸੰਪੂਰਨ ਹੋ ਜਾਏ, ਅਖੰਡ ਹੋ ਜਾਏ, ਟੁੱਟਣ ਤੋਂ ਬਚ ਜਾਏ, ਜਾਂ ਗੁਰੂ ਉਹਨੂੰ ਪਰਤ ਕੇ ਜੋੜਦਾ, ਤੇ ਸਾਫ ਕਰਦਾ ਹੈ, ਫਿਰ ਉਸ ਮਤ ਨੂੰ ਉਹ ਇੱਕ ਐਸੀ ਝਰੋਖਾ ਹੈ, ਮਨੁੱਖ ਦੀ ਮਤ ਐਸੀ ਬਾਰੀ ਹੈ ਜਿਹਦੇ ਰਾਹੀਂ ਉਸ ਦੇਸ਼ ਨੂੰ ਵੇਖਿਆ ਜਾ ਸਕਦਾ। ਭਾਵੇਂ ਬਾਰੀ ਬਿਲਕੁਲ ਛੋਟੀ ਹੋਵੇ, ਝਰੋਖਾ ਬਿਲਕੁਲ ਅੱਧੇ ਫੁੱਟ ਦਾ ਹੋਵੇ, ਉਹਦੇ ਵਿੱਚ ਸਾਧ ਸੰਗਤ ਮੀਲਾਂ ਦਾ ਆਕਾਸ਼ ਵੇਖਿਆ ਜਾ ਸਕਦਾ, ਬਹੁਤ ਉੱਚਾ ਆਕਾਸ਼, ਇੰਨਾ ਉੱਚਾ ਸੂਰਜ ਵੇਖਿਆ ਜਾ ਸਕਦਾ। ਜਿਨ੍ਹਾਂ ਨੇ ਆਪਣੀ ਮਤ ਦੇ ਝਰੋਖੇ ਨੂੰ ਖੋਲਿਆ, ਸਾਫ਼ ਕੀਤਾ ਗੁਰੂ ਕੇ ਸ਼ਬਦ ਦੁਆਰਾ, ਉਹਨਾਂ ਨੇ ਇਹਦੇ ਰਾਹੀਂ ਵਿਸਤਾਰ ਨੂੰ ਵੇਖਿਆ, ਅਕਾਲ ਪੁਰਖ ਦੀ ਬਖਸ਼ਿਸ਼ ਨੂੰ ਤੱਕ ਲਿਆ ਉਹਨਾਂ ਨੇ। ਤਾਂ ਇਸ ਤਰ੍ਹਾਂ ਗੁਰੂ ਸਿੱਖ ਦੀ ਮਤ ਨੂੰ ਸਾਫ਼ ਕਰਦਾ ਪਹਿਲਾਂ, ਕਿਉਂਕਿ ਗੁਰੂ ਨੂੰ ਪਤਾ ਇਹਨੇ ਆਪਣੀ ਮਤ ਦੇ ਰਾਹੀਂ ਵੇਖਣਾ ਹੈ ਜੋ ਕੁਝ ਇਹਦਾ ਜੀਵਨ ਹੈ, ਜੋ ਕੁਝ ਇਹਨੇ ਪ੍ਰਾਪਤੀ ਕਰਨੀ ਹੈ ਗੁਰੂ ਘਰ ਵਿੱਚੋਂ, ਉਹ ਮਤ ਦੇ ਰਾਹੀਂ। ਤਾਂ ਸਭ ਤੋਂ ਪਹਿਲਾਂ ਕੀ ਕੰਮ ਕਰਦਾ, ਕਹਿੰਦੇ ਸਿੱਖ ਕੀ ਗੁਰ ਦੁਰਮਤ ਮਲ ਹੀਰੈ। ਪਰ ਇਹ ਦੁਰਮਤ ਦੀ ਮੈਲ ਤਾਂ ਲੈਂਦੀ, ਕਾਹਦੇ ਦੁਆਰਾ ਲਾਈ ਜਾਂਦੀ ਹੈ? ਹਜ਼ੂਰ ਕਹਿੰਦੇ ਗੁਰ ਬਚਨੀ ਹਰ ਨਾਮ ਉਚਰੈ। ਸਿੱਖ ਗੁਰੂ ਦੇ ਬਚਨਾਂ ਦੁਆਰਾ ਨਾਮ ਉਚਾਰਨ ਕਰਦਾ। ਜਿਹੜੇ ਬਚਨ ਗੁਰੂ ਨੇ ਦਿੱਤੇ ਨੇ, ਗੁਰੂ ਨੇ ਪਹਿਲਾਂ ਉਚਾਰਨ ਕੀਤਾ ਤੇ ਸਿੱਖ ਨੇ ਪਿੱਛੇ ਬੋਲਿਆ। ਜਦੋਂ ਅੰਮ੍ਰਿਤ ਪਾਨ ਕੀਤਾ ਜਾਂਦਾ, ਤੁਸੀਂ ਵੇਖੋਗੇ ਅੱਗੇ ਅੱਗੇ ਪੰਜ ਪਿਆਰੇ, ਉਹਨਾਂ ਦੇ ਵਿੱਚੋਂ ਇੱਕ ਪਿਆਰੇ ਸਾਹਿਬਾਨ ਬੋਲਦੇ ਨੇ ਤੇ ਸਾਨੂੰ ਪਿੱਛੇ ਬੋਲਣ ਵਾਸਤੇ ਕਿਹਾ ਜਾਂਦਾ। ਉਹਦਾ ਕਾਰਨ ਇਹ ਹੁੰਦਾ ਵੀ ਉਸ ਵੇਲੇ ਉਹਨਾਂ ਪੰਜਾਂ ਸਰੀਰਾਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦੀ ਜੋਤ ਵਰਤ ਰਹੀ ਹੁੰਦੀ ਹੈ। ਅਸਲ ਵਿੱਚ ਉਹ ਸਰੀਰ ਹੀ ਹੁੰਦੇ ਨੇ, ਉਹਨਾਂ ਦਾ ਅਸੀਂ ਨਾਮ ਨਹੀਂ ਲੈ ਸਕਦੇ। ਜਿਹੜਾ ਨਾਮ ਉਹਨਾਂ ਨੂੰ ਮਾਤਾ ਪਿਤਾ ਨੇ ਦਿੱਤਾ, ਅਸੀਂ ਉਹ ਨਾਂ ਲੈ ਕੇ ਨਹੀਂ ਬੁਲਾ ਸਕਦੇ। ਉਸ ਵੇਲੇ ਸਿਰਫ ਉਹ ਪਿਆਰੇ ਹਨ, ਤੇ ਪਿਆਰੇ ਜਿਹੜੇ ਹਨ ਉਹਨਾਂ ਨੂੰ ਗੁਰੂ ਆਪ ਵਰਤਦਾ। ਗੁਰੂ ਉਹਨਾਂ ਵਿੱਚ ਵਰਤ ਕੇ ਉਹ ਜੋਤ ਕਹਿੰਦੀ ਹੈ ਵੀ ਅੱਗੇ ਅੱਗੇ ਨਾਮ ਉਚਾਰਨ ਕੀਤਾ ਜਾਂਦਾ ਤੇ ਪਿੱਛੇ ਸਿੱਖ ਬੋਲਦਾ, ਉਹਨੂੰ ਕਹਿੰਦੇ ਗੁਰ ਬਚਨੀ ਹਰ ਨਾਮ ਉਚਰੈ। ਸਿੱਖ ਗੁਰੂ ਕੇ ਬਚਨਾਂ ਦੇ ਦੁਆਰਾ ਨਾਮ ਨੂੰ ਉਚਾਰਨ ਕਰਦਾ ਤੇ ਇਸ ਢੰਗ ਦੇ ਨਾਲ ਕਹਿੰਦੇ ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਵਿਕਾਰ ਤੇ ਹਟੈ। ਹੁਣ ਇਹਦੇ ਵਿੱਚ ਸਹਿੰਦੀਆਂ ਗੱਲਾਂ ਕਹੀਆਂ ਗਈਆਂ ਨੇ ਕਿ ਕਿਤੇ ਗੁਰੂ ਇਮਦਾਦ ਕਰ ਜਾਂਦਾ ਹੈ, ਕਿਤੇ ਸਿੱਖ ਆਪ ਹਿੰਮਤ ਕਰਦਾ। ਛੱਡਿਆ ਨਹੀਂ ਗਿਆ ਸਿੱਖ ਨੂੰ, ਉਹਦੀ ਵੀ ਕੋਈ ਡਿਊਟੀ ਹੈ, ਉਹਦਾ ਵੀ ਕੋਈ ਕੰਮ ਹੈ। ਕਿਤੇ ਕਿਹਾ ਗੁਰੂ ਨੇ ਕੰਮ ਕੀਤਾ ਸਾਰਾ, ਕਿਤੇ ਕਿਹਾ ਵੀ ਗੁਰ ਕਾ ਸਿੱਖ ਵਿਕਾਰ ਤੇ ਹਟੈ, ਵਿਕਾਰ ਦੇ ਵਿਅਰਥ ਦੇ ਕੰਮਾਂ ਵੱਲੋਂ ਸਿੱਖ ਹਟ ਜਾਂਦਾ, ਪਰਹੇਜ ਕਰਦਾ, ਸੰਕੋਚ ਕਰਦਾ ਤੇ ਗੁਰੂ ਸਿੱਖ ਦੇ ਬੰਧਨ ਕੱਟਦਾ। ਪਰ ਬੰਧਨ ਤਾਂ ਕੱਟੇਗਾ ਗੁਰੂ, ਪਹਿਲਾਂ ਗੁਰੂ ਦੁਆਰਾ ਸਿੱਖ ਨੂੰ ਬੰਧਨ ਪਵਾਏ ਜਾਣਗੇ। ਖਿਆਲ ਰੱਖਣ, ਆਹ ਜਿਹੜੇ ਪੰਜ ਕਕਾਰ ਨੇ ਨਾ, ਇਹ ਪੰਜ ਬੰਧਨ ਪਾਏ ਨੇ, ਪੰਜ ਰੱਸੀਆਂ ਪਾਈਆਂ ਗਈਆਂ ਨੇ ਸਾਨੂੰ। ਜਿਵੇਂ ਕਿਸੇ ਜਾਨਵਰ ਨੂੰ ਸਿਖਾਉਣ ਵਾਸਤੇ ਪਹਿਲਾਂ ਬੰਦੀ ਵਿੱਚ ਪਾਇਆ ਜਾਂਦਾ, ਇਸੇ ਨੂੰ ਹਜ਼ੂਰ ਕਹਿੰਦੇ ਨੇ ਬੰਧ ਪਾਇਆ ਮੇਰੇ ਸਤਿਗੁਰ ਪੂਰੇ, ਪੂਰੇ ਗੁਰੂ ਨੇ ਬੰਧਨ ਪਾਏ। ਅੱਜ ਸੰਸਾਰ ਕਹਿੰਦਾ ਅਸੀਂ ਬੰਧਨ ਵਿੱਚ ਨਹੀਂ ਪੈਣਾ, ਇਸ ਤਰ੍ਹਾਂ ਦੇ ਧਰਮ ਦੀ ਖੋਜ ਕਰ ਰਿਹਾ ਜਿਹੜਾ ਬੰਧਨ ਨਹੀਂ ਪਾਉਂਦਾ। ਤੇ ਉਹ ਚੱਲਦੇ ਵੀ ਬੜੇ ਨੇ, ਉਹਨਾਂ ਵਿੱਚ ਭੀੜ ਵੀ ਬੜੀ ਹੁੰਦੀ ਹੈ, ਕਿਉਂਕਿ ਗੁਰੂ ਬੰਧਨ ਹੀ ਕੋਈ ਨਹੀਂ ਪਾਉਂਦਾ। ਉਹ ਕਹਿੰਦਾ ਜੋ ਮਰਜ਼ੀ ਕਰੋ ਬਸ ਆਓ। ਜਿਹੜਾ ਪੂਰਾ ਗੁਰੂ ਹੈ ਨਾ, ਉਹ ਸਿੱਖ ਨੂੰ ਨੂੜ ਕੇ ਰੱਖ ਦੇਗਾ, ਪੂਰੀ ਤਰ੍ਹਾਂ ਜਕੜ ਕੇ ਰੱਖ ਦੇਗਾ, ਉਹਨੂੰ ਹਿੱਲਣ ਨਹੀਂ ਦੇਗਾ। ਉਥੋਂ ਧਰਮ ਸ਼ੁਰੂ ਹੁੰਦਾ ਹੈ। ਆ ਜਿੰਨੇ ਸਸਤੇ ਸਸਤੇ ਧਰਮ ਚੱਲੇ ਨੇ, ਬਿਜ਼ਨਸ ਹੈ ਧਰਮ ਨਹੀਂ ਇਹਨਾਂ ਵਿੱਚ। ਜਿਹੜਾ ਧਰਮ ਪੂਰਾ ਉੱਥੇ ਗੁਰੂ ਸਿੱਖ ਤੇ ਬੰਧਨ ਪਾਏਗਾ। ਬੰਧ ਪਾਇਆ ਮੇਰੇ ਸਤਿਗੁਰ ਪੂਰਾ, ਹੋਈ ਸਰਬ ਕਲਿਆਣ। ਫਿਰ ਉਸ ਸਿੱਖ ਦੀ ਕਲਿਆਣ ਹੋ ਜਾਏਗੀ। ਉਸ ਤੋਂ ਬਾਅਦ ਜਦੋਂ ਗੁਰੂ ਦੇ ਬੰਧਨਾਂ ਵਿੱਚ ਉਹਨੂੰ ਜਿਉਣ ਦੀ ਜਾਚ ਆ ਗਈ, ਫਿਰ ਉਹਦੇ ਜੀਵਨ ਦੇ ਸਾਰੇ ਬੰਧਨ ਖੁੱਲ ਜਾਣਗੇ। ਵਿਕਾਰਾਂ ਦੇ ਬੰਧਨ, ਮਾਨਸਿਕ ਬੰਧਨ, ਸਰੀਰ ਦੇ ਬੰਧਨ, ਇਹ ਸਾਰੇ ਟੁੱਟ ਜਾਂਦੇ ਹਨ। ਇਸ ਤਰ੍ਹਾਂ ਸਤਿਗੁਰ ਸਿੱਖ ਦੇ ਬੰਧਨ ਕੱਟਦਾ, ਸਤਿਗੁਰ ਸਿੱਖ ਕੇ ਬੰਧਨ ਕੱਟੈ। ਤੇ ਇੱਥੇ ਗੁਰ ਕਾ ਸਿੱਖ ਵਿਕਾਰ ਤੇ ਹਟੈ, ਅਰਦਾਸ ਦੇ ਰਾਹੀਂ, ਗੁਰੂ ਦੇ ਸਹਾਰੇ ਦੇ ਰਾਹੀਂ ਸਿੱਖ ਵਿਕਾਰਾਂ ਤੋਂ ਪਰਹੇਜ ਕਰੇ, ਹਟ ਜਾਏ। ਹਜ਼ੂਰ ਕਹਿੰਦੇ ਸਤਿਗੁਰ ਸਿੱਖ ਕੋ ਨਾਮ ਧੰਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਇੱਕ ਵਿਸ਼ੇਸ਼ ਧੰਨ ਹੈ ਜਿਹੜਾ ਸੰਸਾਰ ਵਿੱਚੋਂ ਕਿਤਿਓਂ ਨਹੀਂ ਮਿਲਦਾ। ਗੁਰੂ ਆਪਣੇ ਖੀਸੇ ਵਿੱਚੋਂ ਕੱਢ ਕੇ ਜਿੰਨਾ ਗੁਰੂ ਕੋਲ ਨਾਮ ਦਾ ਧਨ ਹੈ ਉਹ ਸਿੱਖ ਦੇ ਅੱਗੇ ਰੱਖ ਦਿੰਦਾ ਹੈ, ਆਪਣੀ ਜੇਬ ਉਹਨੂੰ ਦੇ ਦਿੰਦਾ ਹੈ, ਪਰ ਉਦਣ ਦਿੰਦਾ ਜਿੱਦਣ ਸਿੱਖ ਸਿਆਣਾ ਹੋ ਜਾਵੇ। ਪਹਿਲਾਂ ਥੋੜਾ ਥੋੜਾ ਦਿੰਦਾ, ਝਲਕੇ ਮਾਤਰ ਛੋਟਾ ਛੋਟਾ ਉਸ ਨੂੰ ਦਿੰਦਾ, ਕਿਉਂਕਿ ਪਤਾ ਇਸ ਨੂੰ ਅਜੇ ਦੀ ਕੀਮਤ ਦੀ ਸਮਝ ਨਹੀਂ ਹੈ। ਪਹਿਲਾਂ ਥੋੜਾ ਥੋੜਾ ਕਿਣਕਾ ਦਿੰਦਾ ਰਹਿੰਦਾ ਤੇ ਇੱਕ ਦਿਨ ਫਿਰ ਸਭ ਕੁਝ ਉਹਨੂੰ ਸੌਂਪ ਦਿੰਦਾ। ਤਾਂ ਹੀ ਇਹ ਰਵਾਇਤ ਚੱਲੀ ਕਿ ਕਲਗੀਆਂ ਵਾਲੇ ਪਾਤਸ਼ਾਹ ਨੇ ਭਾਈ ਨਿਧਾਨ ਸਿੰਘ ਨੂੰ ਕਿਹਾ ਸੀ ਕਿ ਅੱਜ ਤੋਂ ਬਾਅਦ ਖੀਸਾ ਮੇਰਾ ਹੋਵੇਗਾ ਤੇ ਹੱਥ ਤੇਰਾ ਹੋਵੇਗਾ, ਜਿੰਨੀ ਮਰਜ਼ੀ ਇਹਦੇ ਵਿੱਚੋਂ ਵਰਤੀ। ਜਿਸ ਦਿਨ ਸਿੱਖ ਗੁਰੂ ਦੇ ਚਰਨਾਂ ਵਿੱਚ ਪੂਰੀ ਤਰ੍ਹਾਂ ਲੀਨ ਹੋ ਜਾਂਦਾ, ਜੁੜ ਜਾਂਦਾ ਹੈ, ਤਾਂ ਗੁਰੂ ਉਹਦੇ ਅੱਗੇ ਆਪਣਾ ਖੀਸਾ, ਆਪਣਾ ਧਨ, ਆਪਣਾ ਖਜ਼ਾਨਾ ਜਿਹੜਾ ਹੈ ਉਹ ਸਿੱਖ ਨੂੰ ਸੌਂਪ ਦਿੰਦਾ ਹੈ ਤੇ ਉਹ ਸਿੱਖ ਵੱਡ ਭਾਗੀ, ਬਹੁਤ ਵੱਡੇ ਭਾਗਾਂ ਵਾਲਾ, ਉੱਚੇ ਜੀਵਨ ਵਾਲਾ ਬਣ ਜਾਂਦਾ। ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ। ਹਜ਼ੂਰ ਕਹਿੰਦੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰ ਹੈ। ਕਿੰਨਾ ਫਿਕਰ ਰੱਖਦਾ, ਕਿੰਨੀ ਚਿੰਤਾ ਕਰਦਾ, ਹਲਤ ਵੀ ਸਵਾਰਦਾ ਤੇ ਪਲਤ ਦਾ ਮਤਲਬ ਹੈ ਜਦੋਂ ਇਹ ਦੁਨੀਆਂ ਛੱਡ ਕੇ ਮਨੁੱਖ ਪਾਰਲੇ ਪਾਸੇ ਜਾਂਦਾ, ਦੋਵਾਂ ਲੋਕਾਂ ਦੀ ਖਬਰ ਰੱਖਦਾ, ਇਹ ਅੱਗੇ ਕੀ ਕਰੇਗਾ, ਇੱਥੇ ਕੀ ਕਰ ਰਿਹਾ, ਸਾਰੇ ਥਾਵਾਂ ਤੇ ਉਹਦੀ ਰਾਖੀ ਕਰਦਾ, ਸਾਰੇ ਥਾਵਾਂ ਤੇ ਉਹਦੀ ਹਿਫਾਜ਼ਤ ਕਰਦਾ। ਹਜ਼ੂਰ ਕਹਿੰਦੇ ਨੇ ਸਤਿਗੁਰ ਸਿੱਖ ਕਾ ਹਲਤ ਪਲਤ ਸਵਾਰੈ। ਤੇ ਇਸ ਅੰਕ ਦੇ ਅਖੀਰ ਤੇ ਇੱਕ ਬੜੀ ਹੀ ਪਿਆਰ ਭਰੀ ਗੱਲ ਕਹੀ, ਕਹਿੰਦੇ ਨੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਧਿਆਨ ਦੇਣਾ, ਗੁਰੂ ਯਾਦ ਕਰਦਾ ਸਿੱਖ ਨੂੰ, ਚੇਤੇ ਵਿੱਚ ਰੱਖਦਾ, ਸਾਨੂੰ ਨਹੀਂ ਪਤਾ ਲੱਗਦਾ, ਉਹ ਵੇਖੈ ਉਹਨਾਂ ਨਜ਼ਰ ਨਾ ਆਵੇ, ਸਾਨੂੰ ਇਸ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਉਹ ਸਾਨੂੰ ਵੇਖ ਰਿਹਾ, ਸਾਨੂੰ ਚੇਤੇ ਵਿੱਚ ਰੱਖ ਰਿਹਾ। ਪਰ ਸਤਿਗੁਰੂ ਕਹਿੰਦੇ ਕਿ ਇਹ ਨਾ ਖਿਆਲ ਕਰੀ ਕਿ ਤੂੰ ਉਹਨੂੰ ਸੰਭਾਲ ਰਿਹਾ, ਤੂੰ ਉਹਦਾ ਸਿਮਰਨ ਕਰ ਰਿਹਾ, ਅਣ ਦਿਸ ਦੇ ਰੂਪ ਵਿੱਚ ਤੇਰਾ ਗੁਰੂ ਤੈਨੂੰ ਚੇਤੇ ਕਰ ਰਿਹਾ, ਤੈਨੂੰ ਯਾਦ ਕਰ ਰਿਹਾ, ਤੈਨੂੰ ਆਪਣੇ ਵੱਲ ਖਿੱਚੀ ਜਾਂਦਾ ਹੈ। ਵੈਸੇ ਗੁਰੂ ਸ਼ਬਦ ਦਾ ਅਰਥ ਵੀ ਇਹੀ ਹੈ, ਗੁਰੂ ਸ਼ਬਦ ਦਾ ਅਰਥ ਵੀ ਗੁਰੂ ਤਵ ਆਕਰਸ਼ਣ, ਜਿਹਦੇ ਵਿੱਚ ਖਿੱਚ ਸ਼ਕਤੀ ਹੋਵੇ। ਆ ਵਿਗਿਆਨ ਨੇ ਇੱਕ ਸ਼ਕਤੀ ਦਾ ਨਾਮ ਰੱਖਿਆ ਨਾ, ਗੁਰਤਵਾ ਆਕਰਸ਼ਣ। ਕਹਿੰਦੇ ਧਰਤੀ ਦੇ ਵਿੱਚੋਂ ਇੱਕ ਸ਼ਕਤੀ ਨਿਕਲਦੀ ਜਿਹੜੀ ਸਾਨੂੰ ਖਿੱਚ ਕੇ ਆਪਣੇ ਵੱਲ ਰੱਖਦੀ, ਤਾਂ ਅਸੀਂ ਇਸ ਜ਼ਮੀਨ ਤੇ ਤੁਰਨੇ ਆ। ਇਸ ਤਰ੍ਹਾਂ ਪੂਰਾ ਗੁਰੂ ਜਿਹੜਾ ਨਾ ਸਾਨੂੰ ਖਿੱਚ ਕੇ ਆਪਣੇ ਵੱਲ ਰੱਖਦਾ ਹੈ, ਅਸੀਂ ਉਹਦੇ ਕੋਲ ਰਹਿੰਦੇ ਹਾਂ। ਇਹਦਾ ਕਾਰਨ ਸਾਡੀ ਸਮਝ ਨਹੀਂ, ਸਾਡੀ ਉਹਦੇ ਨਾਲ ਨਿਭ ਜਾਏ, ਗੁਰੂ ਨਾਲ ਸਾਂਝ ਬਣੀ ਰਹੇ, ਇਹਦਾ ਕਾਰਨ ਸਾਡੀ ਕੋਈ ਸਮਝ ਕੋਈ ਗਿਆਨ ਨਹੀਂ ਇਹਦੇ ਵਿੱਚ। ਇਹਦੇ ਵਿੱਚ ਗੁਰੂ ਦੀ ਕਿਰਪਾ ਤੇ ਰਹਿਮਤ ਸਾਨੂੰ ਉਹਦੇ ਵੱਲ ਖਿੱਚ ਕੇ ਉਹਦੇ ਵੱਲ ਜੋੜ ਕੇ ਰੱਖਦੀ ਹੈ। ਇਸ ਕਰਕੇ ਕਹਿੰਦੇ ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰੈ। ਇਸ ਅੰਕ ਦੇ ਵਿੱਚ ਗੁਰੂ ਦੀ ਬਖਸ਼ਿਸ਼ ਦਾ ਵਰਣਨ ਹੈ। ਹੁਣ ਅਗਲੇ ਅੰਕ ਵਿੱਚ ਸਿੱਖ ਦੇ ਕੁਝ ਫਰਜ਼ ਨੇ, ਉਹਦੀ ਕੋਈ ਡਿਊਟੀ ਹੈ, ਕਿਤੇ ਨਾ ਕਿਤੇ ਉਹਨੂੰ ਵੀ ਕੰਮ ਕਰਨਾ ਪੈਂਦਾ। ਗੁਰੂ ਦੇ ਉੱਤੇ ਇਕੱਲਾ ਪੱਲਾ ਨਹੀਂ ਝਾੜਿਆ ਜਾ ਸਕਦਾ। ਅਗਲਾ ਸਾਰਾ ਅੰਕ ਸਿੱਖ ਵੱਲੋਂ ਕੀਤੇ ਹੋਏ ਕਾਰਜਾਂ ਦੀ ਵਿਆਖਿਆ ਕਰਦਾ, ਜਿਹਦੇ ਵਿੱਚ ਸਾਹਿਬ ਕਹਿੰਦੇ ਗੁਰ ਕੈ ਗ੍ਰਹਿ ਸੇਵਕ ਜੋ ਰਹਿ, ਗੁਰ ਕੀ ਆਗਿਆ ਮਨ ਮਹਿ ਸਹਿ। ਗੁਰ ਕੈ ਗ੍ਰਹਿ, ਗ੍ਰਹਿ ਦਾ ਅਰਥ ਹੈ ਘਰ। ਜਿਹੜਾ ਸੇਵਕ ਗੁਰੂ ਦੇ ਗ੍ਰਹਿ ਵਿੱਚ ਰਹਿਣ ਦੀ ਜਾਚ ਸਿੱਖ ਲੈ, ਗੁਰੂ ਦੇ ਗ੍ਰਹਿ ਵਿੱਚ ਰਹਿਣ ਦਾ ਮਤਲਬ ਹੈ ਗੁਰੂ ਦੇ ਦੱਸੇ ਮਾਰਗ ਦੇ ਦਾਇਰੇ ਵਿੱਚ, ਜਿੱਥੇ ਜਿੱਥੇ ਗੁਰੂ ਨੇ ਉਸ ਨੂੰ ਆਗਿਆ ਕੀਤੀ ਹੈ, ਜਿਵੇਂ ਜਿਵੇਂ ਉਹਨੂੰ ਬਹਿਣ ਖਲੋਣ ਸਿਖਾਇਆ, ਜਿਵੇਂ ਉਸ ਨੂੰ ਵੇਖਣਾ ਸਿਖਾਇਆ, ਜਿਵੇਂ ਉਹਨੂੰ ਬੋਲਣਾ ਸਿਖਾਇਆ, ਜਿਵੇਂ ਉਸ ਨੂੰ ਖਾਣਾ ਪੀਣਾ ਸਿਖਾਇਆ, ਜੋ ਕੁਝ ਗੁਰੂ ਨੇ ਜਿਵੇਂ ਦਾ ਸਿਖਾਇਆ ਉਹਦੇ ਵਿੱਚ ਰਵੇ, ਉਹਦੀ ਆਗਿਆ ਦੇ ਵਿੱਚ ਜੀਵੇ। ਪਰ ਸਾਧ ਸੰਗਤ ਅੱਗੇ ਹਜ਼ੂਰ ਨੇ ਦੱਸ ਦਿੱਤਾ, ਕਹਿੰਦੇ ਹੈ ਔਖਾ, ਗੁਰ ਕੀ ਆਗਿਆ ਮਨ ਮੈਂ ਸਹਿ। ਸਹਿ ਦਾ ਅਰਥ ਹੈ ਸਹਿਣਾ, ਸਹਿਣ ਦਾ ਸੰਬੰਧ ਉਸ ਚੀਜ਼ ਨਾਲ, ਜਿਹੜੀ ਚੀਜ਼ ਨੂੰ ਸਰੀਰ ਬਰਦਾਸ਼ਤ ਨਾ ਕਰੇ, ਮਨ ਬਰਦਾਸ਼ਤ ਨਾ ਕਰੇ, ਤੇ ਬੰਦਾ ਫਿਰ ਵੀ ਉਹਨੂੰ ਅਖਤਿਆਰ ਕਰ ਲੈ। ਜਿਵੇਂ ਬਹੁਤ ਕੌੜੀ ਦਵਾਈ ਮਨ ਪੀਣ ਵਾਸਤੇ ਤਿਆਰ ਨਹੀਂ, ਪਰ ਮਨੁੱਖ ਉਹਨੂੰ ਪੀਂਦਾ ਹੈ, ਧੱਕੇ ਨਾਲ ਯਤਨ ਕਰਦਾ ਹੈ। ਗੁਰੂ ਦਾ ਹੁਕਮ ਇੱਕ ਕੌੜੀ ਔਸ਼ਧੀ ਹੈ, ਖਿਆਲ ਰੱਖਣਾ, ਬੜੀ ਕੌੜੀ ਔਸ਼ਧੀ, ਬਹੁਤ ਹੀ ਸਖਤ ਹੈ ਗੁਰੂ ਦਾ ਹੁਕਮ, ਉਹਨੂੰ ਸਹਿਣਾ ਅਤਿ ਕਠਿਨ। ਤਾਂ ਹੀ ਬਾਣੀ ਵਿੱਚ ਬਚਨ ਕੀਤੇ ਨੇ, ਗੁਰ ਪੀਰਾਂ ਕੀ ਚਾਕਰੀ ਮਹਾਂ ਕਰੜੀ। ਕਿਉਂਕਿ ਤੁਸੀਂ ਸੰਸਾਰ ਵਿੱਚ ਵੇਖੋਗੇ, ਵੈਸੇ ਅਸੀਂ ਖੋਜ ਕਰਦੇ ਰਹਿੰਦੇ ਹਾਂ ਸੌਖੇ ਕੰਮਾਂ ਦੀ, ਤੁਸੀਂ ਕਿਸੇ ਪਾਸੇ ਜਾਓ, ਸੌਖੇ ਕੰਮ ਦੀ ਖੋਜ ਕਰਦਾ ਮਨੁੱਖ ਜਿਹੜਾ ਸੌਖੇ ਵਿੱਚ ਕਰੇ। ਪਰ ਸੱਚਾਈ ਇਹ ਹੈ ਕਿ ਜਿੰਨਾ ਕੰਮ ਸੌਖਾ ਹੈ ਓਨਾ ਕੰਮ ਛੋਟਾ ਹੈ, ਜਿੰਨਾ ਕੰਮ ਸਖਤ ਹੈ ਕਰੜਾ ਹੈ ਓਨੀ ਉਚਾਈ ਜ਼ਿਆਦਾ ਹੈ। ਤੁਸੀਂ ਵਿਦਿਆ ਨੂੰ ਲਵੋ, ਜਿਹੜੀ ਵਿਦਿਆ ਨਿਖਿੱਧ ਹੈ ਉਹ ਬਿਲਕੁਲ ਸੌਖੀ ਹੈ, ਉਹਦੇ ਤੇ ਕੋਈ ਮਿਹਨਤ ਨਹੀਂ ਕਰਨੀ ਪੈਂਦੀ, ਕੋਈ ਰਾਤਾਂ ਜਾਗਣਾ ਨਹੀਂ ਪੈਂਦਾ, ਪੜ੍ਹਨਾ ਨਹੀਂ ਪੈਂਦਾ, ਬਿਲਕੁਲ ਛੋਟੀ ਹੈ। ਜਿਉਂ ਜਿਉਂ ਵੱਡੀ ਵਿਦਿਆ ਨੂੰ ਅਸੀਂ ਪ੍ਰਾਪਤ ਕਰਨਾ, ਤਿਉਂ ਤਿਉਂ ਉਹਦੀ ਮਿਹਨਤ ਵਿੱਚ ਵਾਧਾ ਹੁੰਦਾ ਜਾਂਦਾ ਹੈ, ਉਹਦੇ ਵਿੱਚ ਫਰਕ ਪੈਂਦਾ ਜਾਂਦਾ ਹੈ। ਇਹ ਸਾਰੀ ਜ਼ਿੰਦਗੀ ਦਾ ਹਿਸਾਬ ਹੈ ਕਿ ਹਰ ਇੱਕ ਚੰਗੀ ਵਸਤੂ ਦੇ ਉੱਤੇ ਕਵਰ ਬੜਾ ਸਖਤ ਹੈ, ਤੁਸੀਂ ਸਾਰੀਆਂ ਚੀਜ਼ਾਂ ਵੱਲ ਧਿਆਨ ਦਿਓ। ਆਹ ਇੱਕ ਗੰਨਾ ਹੈ, ਗੰਨੇ ਦਾ ਰਸ ਕਿੰਨਾ ਮਿੱਠਾ ਹੈ, ਪਰ ਗੰਨੇ ਦਾ ਕਵਰ ਕਿੰਨਾ ਸਖਤ ਹੈ, ਉਹਦਾ ਛਿਲਕਾ ਲਾਉਣਾ ਕੋਈ ਸੌਖੀ ਗੱਲ ਨਹੀਂ। ਬਦਾਮ ਵਿੱਚ ਕਿੰਨੀ ਤਾਕਤ ਹੈ, ਪਰ ਬਦਾਮ ਦੇ ਉੱਤੇ ਜਿਹੜਾ ਕਵਰ ਹੈ ਉਹਨੂੰ ਤੋੜਨਾ ਸੌਖਾ ਨਹੀਂ। ਕੁਦਰਤ ਨੇ ਇਸ਼ਾਰੇ ਦਿੱਤੇ ਨੇ ਕਿ ਜਿੱਥੇ ਜਿੱਥੇ ਸਖਤ ਬੰਧਨ ਪਏ ਹੋਏ ਨੇ, ਜਿੱਥੋਂ ਲੰਘਿਆ ਨਹੀਂ ਜਾਂਦਾ, ਉਹਦੇ ਥੱਲੇ ਕੋਈ ਨਾ ਕੋਈ ਕੀਮਤੀ ਚੀਜ਼ ਹੈ, ਉਹਨੂੰ ਤੋੜ, ਉਹਦੇ ਵਿੱਚੋਂ ਪਾਰ ਲੰਘ, ਉਹਦੇ ਵਿੱਚੋਂ ਅੱਗੇ ਨਿਕਲ, ਤੇ ਜਿੰਨੀਆਂ ਚੀਜ਼ਾਂ ਤੱਕ ਪਹੁੰਚ ਸੁਹੇਲੇ ਹੋ ਜਾਂਦੀ ਹੈ, ਜਲਦੀ ਹੋ ਜਾਂਦੀ ਹੈ, ਉੱਥੇ ਕੁਝ ਵੀ ਨਹੀਂ ਹੁੰਦਾ, ਉਹ ਚੀਜ਼ਾਂ ਥੋੜੇ ਚਿਰ ਵਿੱਚ ਬੇਰਸ ਹੋ ਜਾਂਦੀਆਂ। ਇਸ ਕਰਕੇ ਜਿਹੜਾ ਗੁਰੂ ਦਾ ਹੁਕਮ ਹੈ ਨਾ, ਉਹਨੂੰ ਸਹਿਣ ਕਰਨਾ ਜੀਵਨ ਦੇ ਵਿੱਚ ਬਿਲਕੁਲ ਕੌੜੀ ਦਵਾਈ ਖਾਣ ਦੇ ਬਰਾਬਰ ਹੈ। ਹਾਂ, ਜਿਹੜਾ ਖਾ ਗਿਆ, ਇਸ ਕੌੜੀ ਦਵਾਈ ਤੋਂ ਬਾਅਦ ਉਹਨੂੰ ਤੰਦਰੁਸਤੀ ਪ੍ਰਦਾਨ ਹੁੰਦੀ ਹੈ, ਤੰਦਰੁਸਤੀ ਮਿਲਦੀ ਹੈ। ਤੇ ਜੇ ਕਿਸੇ ਨੇ ਮਿੱਠੇ ਦਾ ਪ੍ਰਯੋਗ ਕੀਤਾ, ਸਾਧ ਸੰਗਤ, ਉਸ ਮਿੱਠੇ ਦੇ ਵਿੱਚੋਂ ਫਿਰ ਸ਼ੂਗਰ ਦੀ ਪ੍ਰਾਪਤੀ ਹੈ, ਉਹਦੇ ਵਿੱਚ ਫਿਰ ਰੋਗ ਨੇ, ਬਿਮਾਰੀਆਂ ਨੇ। ਇਸੇ ਤਰ੍ਹਾਂ ਜੀਵਨ ਦੇ ਹਰ ਇੱਕ ਪੱਖ ਦੇ ਵਿੱਚ ਜਿੱਥੇ ਜਿੱਥੇ ਗੁਰੂ ਦਾ ਹੁਕਮ ਸਾਨੂੰ ਕੌੜਾ ਲੱਗਦਾ ਹੈ, ਉਹਦੇ ਵਿੱਚ ਕੋਈ ਨਾ ਕੋਈ ਭਲਾ ਹੈ। ਇਸ ਕਰਕੇ ਜਿਹੜਾ ਗੁਰਸਿੱਖ ਗੁਰੂ ਦੇ ਪਿਆਰ ਵਿੱਚ, ਗੁਰੂ ਦੇ ਗ੍ਰਹਿ ਵਿੱਚ ਰਹਿੰਦਾ ਹੈ, ਗੁਰੂ ਦੀ ਮਰਿਆਦਾ ਵਿੱਚ ਜਿਉਂਦਾ ਹੈ, ਔਰ ਆਪਣੇ ਜੀਵਨ ਦੇ ਵਿੱਚ ਗੁਰ ਕੀ ਆਗਿਆ ਮਨ ਮੈਂ ਸਹਿ, ਆਪਣੇ ਮਨ ਦੇ ਵਿੱਚ ਗੁਰੂ ਦੀ ਔਖੀ ਸਖਤ ਤੇ ਕੌੜੀ ਆਗਿਆ ਨੂੰ ਵੀ ਸਹਿਣ ਕਰ ਲੈਂਦਾ ਹੈ। ਹਜ਼ੂਰ ਕਹਿੰਦੇ, ਆਪਸ ਕਉ ਕਰ ਕਛ ਨਾ ਜਨਾਵੈ, ਹਰ ਹਰ ਨਾਮ ਹਿਰਦੈ ਸਾਧੁ ਧਿਆਵੈ। ਇਹ ਸਿੱਖੀ ਦੀ ਮਰਿਆਦਾ ਦੱਸੀ ਜਾ ਰਹੀ ਹੈ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਮਰਿਆਦਾ ਅਸੀਂ ਨਹੀਂ ਰੱਖਣੀ, ਅਸੀਂ ਬਾਣੀ ਪੜ੍ਹ ਲਾਂਗੇ, ਵੈਸੇ ਸਿੱਖ ਹਾਂ। ਬੜੇ ਬੜੇ ਭਰਮ ਨੇ ਸਾਡੇ ਵਿੱਚ। ਸਾਧ ਸੰਗਤ ਜੀ, ਆਹ ਜਿਹੜੀ ਅਸ਼ਟਪਦੀ ਹੈ ਨਾ, ਜਿਹੜੇ ਬਚਨ ਤੁਸੀਂ ਹੁਣ ਸੁਣ ਰਹੇ ਹੋ, ਇਹ ਉਹ ਹੀ ਮਰਿਆਦਾ ਜੇ ਜਿਹੜੀ ਅੰਮ੍ਰਿਤ ਛਕਣ ਵੇਲੇ ਦੱਸੀ ਜਾਂਦੀ ਹੈ, ਉਹਦੇ ਨਾਲੋਂ ਘੱਟ ਨਹੀਂ। ਬਸ ਇਹ ਵੀ ਪੂਰੀ ਤਰ੍ਹਾਂ ਸਿੱਧਾ ਨਹੀਂ ਕਿਹਾ ਜਾਂਦਾ, ਇਸ ਕਰਕੇ ਅਸੀਂ ਸੋਚ ਲੈਂਦੇ ਹਾਂ ਵੀ ਬਾਣੀ ਪੜ੍ਹ ਲੈਂਦੇ ਹਾਂ, ਸੁਖਮਣੀ ਸਾਹਿਬ ਪੜ੍ਹਿਆ, ਕਰ ਜੋ ਮਰਜ਼ੀ ਲਿਆ। ਸੁਖਮਣੀ ਸਾਹਿਬ ਵਿੱਚ ਕਹਿੰਦੇ ਰਹਿਤ ਮਰਿਆਦਾ ਕੋਈ ਨਹੀਂ, ਰਹਿਤ ਮਰਿਆਦਾ ਤੇ ਹੈ, ਅਸੀਂ ਕੰਨ ਖੋਲ ਕੇ ਸੁਣਨਾ ਨਹੀਂ ਚਾਹੁੰਦੇ। ਗੁਰੂ ਗ੍ਰੰਥ ਸਾਹਿਬ ਜੀ ਦੀ ਸਾਰੀ ਰਹਿਤ ਮਰਿਆਦਾ ਹੀ ਉਹਨਾਂ ਚਾਰ ਬੱਜਰ ਕੁਰੈਤਾਂ ਵਿੱਚ, ਉਹ ਕੁਝ ਵੱਖਰਾ ਨਹੀਂ ਹੈ। ਇਹਦੇ ਵਿੱਚ ਸਾਰੀਆਂ ਚੀਜ਼ਾਂ ਸਤਿਗੁਰੂ ਉਹ ਕਹਿ ਰਹੇ ਨੇ ਕਿ ਆਪਸ ਕਉ ਕਰ ਕਛ ਨਾ ਜਨਾਵੈ, ਇੰਨਾ ਕੁਝ ਕਰਕੇ ਵੀ ਉਹ ਆਪਣੇ ਆਪ ਨੂੰ ਜਣਾਉਂਦਾ ਨਹੀਂ, ਆਪਣੇ ਆਪ ਨੂੰ ਮਹਾਨ ਸਮਝਦਾ ਨਹੀਂ ਅੰਦਰੋਂ। ਜਨਾਵੈ ਦਾ ਅਰਥ ਕਹਿਣਾ ਨਹੀਂ ਕਰਲਾ ਕਿ ਮੈਂ ਕੁਝ ਨਹੀਂ, ਉਹ ਯਤਨ ਨਹੀਂ ਕਰਦਾ, ਉਹ ਤਰੀਕੇ ਨਹੀਂ ਵਰਤਦਾ ਕਿ ਮੈਂ ਬਹੁਤ ਉੱਚਾ, ਮੈਂ ਬਹੁਤ ਮਹਾਨ ਹਾਂ। ਨਾਮ ਨੂੰ ਅੰਦਰ ਯਾਦ ਵਿੱਚ ਟਿਕਾਈ ਰੱਖਦਾ, ਤਾਂ ਸਤਿਗੁਰੂ ਨੇ ਅੱਗੇ ਬਚਨ ਕੀਤੇ, ਮਨ ਬੇਚੈ ਸਤਿਗੁਰ ਕੈ ਪਾਸ, ਇਸ ਸੇਵਕ ਕੇ ਕਾਰਜ ਰਾਸ। ਆ ਇੱਕੋ ਹੀ ਤਾਂ ਚੀਜ਼ ਹੈ ਜਿਹੜੀ ਸਾਰੇ ਜੀਵਨ ਨੂੰ ਹਰ ਇੱਕ ਪਾਸੇ ਵੱਲ ਲੈ ਕੇ ਜਾਂਦੀ। ਜੇ ਉੱਚੇ ਚੜ੍ਹਨਾ ਤਾਂ ਵੀ ਮਨ ਨੇ ਕੰਮ ਦੇਣਾ, ਜੇ ਜੀਵਨ ਨੂੰ ਨਿਵਾਣ ਵਿੱਚ ਲੈ ਕੇ ਜਾਣਾ ਤਾਂ ਵੀ ਮਨ ਨੇ ਕੰਮ ਦੇਣਾ। ਹਜ਼ੂਰ ਸੱਚੇ ਪਾਤਸ਼ਾਹ ਕਹਿੰਦੇ ਮਨ ਨੂੰ ਵੇਚ ਗੁਰੂ ਕੋਲ, ਕਿਉਂਕਿ ਇਹਨੇ ਤੈਨੂੰ ਧਰਮ ਦੇ ਮਾਰਗ ਤੇ ਨਹੀਂ ਤੁਰਨ ਦੇਣਾ। ਇਹ ਇੱਕ ਐਸੀ ਚੀਜ਼, ਇਹਨੂੰ ਵੇਚ ਦੇ। ਜਿਹੜੀ ਚੀਜ਼ ਖਰਾਬ ਕਰੇ ਉਹਨੂੰ ਵੇਚ ਦਿੰਦਾ ਮਨੁੱਖ। ਮਨ ਵੇਚੈ ਸਤਿਗੁਰ ਕੈ ਪਾਸ, ਆਪਣੇ ਮਨ ਨੂੰ ਆਪਣੀਆਂ ਆਦਤਾਂ ਨੂੰ ਗੁਰੂ ਕੋਲ ਵੇਚ ਦੇਵੇ, ਯਾਨੀ ਕਿ ਗੁਰੂ ਦੇ ਹਵਾਲੇ ਕਰਦਾ, ਉਸ ਸਿੱਖ ਦੇ ਜੀਵਨ ਦੇ ਸਾਰੇ ਹੀ ਕਾਰਜ ਰਾਸ ਹੋ ਜਾਂਦੇ ਨੇ, ਸਾਰੇ ਜੀਵਨ ਸਿੱਧ ਹੋ ਜਾਂਦੇ ਹਨ। ਫਿਰ ਕਹਿੰਦੇ ਸੇਵਾ ਕਰਤ ਹੋਏ ਨੇਹ ਕਾਮੀ, ਇਸ ਕੋ ਹੋਤ ਪ੍ਰਾਪਤ ਸੁਆਮੀ। ਇਹ ਸ਼ਰਤ ਬੜੀ ਕਠਿਨ। ਨੇਹ ਕਾਮੀ ਹੋਣਾ ਦਾ ਮਤਲਬ ਹੈ ਕੰਮ ਕਰਨਾ ਤੇ ਕੰਮ ਦੇ ਬਦਲੇ ਵਿੱਚ ਚਾਹੁਣਾ ਕੁਝ ਨਾ, ਚਾਹੁਣਾ ਨਾ ਕੁਝ, ਤਮਾ ਤੋਂ ਖਾਲੀ ਕੰਮ ਕਰਨਾ। ਇਸ ਤਰ੍ਹਾਂ ਦੀ ਦਸ਼ਾ ਵਿੱਚ ਕੋਈ ਗੁਰੂ ਦੀ ਸੇਵਾ ਕਰੇ ਵੀ ਕਰੇ ਬਹੁਤ ਕੁਝ ਚਾਹੇ ਕੁਝ ਨਾ, ਇਹ ਬਹੁਤ ਔਖਾ ਹੈ। ਔਰ ਇੱਥੇ ਜਾ ਕੇ ਹੀ ਨਿਸ਼ਕਾਮਤਾ ਜਨਮ ਲੈਂਦੀ। ਜਿੰਨਾ ਚਿਰ ਨਿਸ਼ਕਾਮ ਨਹੀਂ ਹੁੰਦਾ ਧਰਮੀ ਮਨੁੱਖ, ਉਹਨਾਂ ਚਿਰ ਦੇ ਵਿੱਚ ਧਰਮ ਦਾ ਰੁੱਖ ਉੱਗਦਾ ਹੀ ਨਹੀਂ, ਨਾਲੋ ਨਾਲ ਖਾਧਾ ਜਾਂਦਾ। ਜਿੰਨਾ ਕੁ ਕਮਾਉਂਦੇ ਹਾਂ ਉਨਾ ਖਾਧਾ ਜਾਂਦਾ, ਜਿੰਨਾ ਕੁ ਕਰਨੇ ਆ ਉਸ ਤੋਂ ਵੱਧ ਮੰਗ ਲੈਂਦੇ ਹਾਂ। ਜਿੱਥੇ ਜਾ ਕੇ ਮੰਗ ਖਤਮ ਹੋ ਜਾਏ ਸਾਧ ਸੰਗਤ, ਉੱਥੇ ਫਿਰ ਖਜ਼ਾਨਾ ਜਮ੍ਹਾਂ ਹੋਣਾ ਸ਼ੁਰੂ ਹੁੰਦਾ। ਤੁਸੀਂ ਕਦੀ ਤੋਲ ਕੇ ਵੇਖਣਾ, ਅਸੀਂ ਸਵੇਰ ਤੋਂ ਸ਼ਾਮ ਤੱਕ ਕਿੰਨੀਆਂ ਚੀਜ਼ਾਂ ਗੁਰੂ ਕੋਲੋਂ ਮੰਗ ਲੈਂਦੇ ਹਾਂ, ਕਿੰਨੀਆਂ ਵਸਤੂਆਂ। ਜੇ ਉਹਨਾਂ ਨੂੰ ਜੋੜਿਆ ਜਾਏ ਤੇ ਸ਼ਾਇਦ ਜਪਜੀ ਸਾਹਿਬ ਦੀਆਂ ਪੌੜੀਆਂ ਘੱਟ ਜਾਣ ਤੇ ਮੰਗਾਂ ਸਾਡੀਆਂ ਵੱਧ ਜਾਣ। ਇੰਨੀਆਂ ਮੰਗਾਂ ਇੰਨੀ ਵਾਰੀ, ਹਰ ਇੱਕ 10-5 ਮਿੰਟ ਬਾਅਦ ਕੋਈ ਨਾ ਕੋਈ ਚੀਜ਼ ਅੰਦਰੋਂ ਉੱਠਦੀ ਰਹਿੰਦੀ ਕਿ ਆਹ ਵੀ ਦੇ ਦਿਓ, ਇਹ ਵੀ ਦੇ ਦਿਓ। ਅੱਖ ਹੈ ਮੰਗਾ ਹੈ, ਦੇਹੇ ਦੇਹ ਦਾਤ ਕਰੇ ਦਾਤਾਰ। ਮਨੁੱਖ ਦੇ ਮੰਗਣ ਦੀ ਆਦਤ ਤੇ ਲੋਭੀ ਹੈ। ਤਾਂ ਜਦੋਂ ਇੰਨਾ ਕੁਝ ਅਸੀਂ ਮੰਗਦੇ ਹਾਂ ਤੇ ਉਸ ਮੰਗਣ ਦੇ ਕਾਰਨ ਸਾਡੇ ਅੰਦਰ ਜੋ ਕੁਝ ਅਸੀਂ ਕੁਝ ਨਾ ਕੁਝ ਕਮਾਈ ਕੀਤੀ ਹੁੰਦੀ, ਉਹ ਸਾਰੀ ਨਾਲੋਂ ਨਾਲ ਨਸ਼ਟ ਹੁੰਦੀ ਜਾਂਦੀ, ਲੈਸ ਹੋ ਜਾਂਦੀ। ਅਸੀਂ ਉਹੀ ਕਢਾ ਸਕਦੇ ਹਾਂ ਆਪਣੇ ਖਾਤੇ ਵਿੱਚੋਂ ਜੋ ਉੱਥੇ ਜਮ੍ਹਾਂ ਕਰਾਇਆ। ਕਦੀ ਉਹਦੇ ਵਿੱਚ ਪਾਇਆ ਤੇ ਹੈ ਨੀ, ਬੈਂਕ ਬੈਲੈਂਸ ਵਿੱਚ ਕਢਾਉਣ ਵਾਸਤੇ ਚਲੇ ਗਏ। ਤਾਂ ਉਹਦੇ ਵਿੱਚੋਂ ਕਢਾਉਂਦੇ ਜ਼ਿਆਦਾ ਹਾਂ, ਪਾਉਂਦੇ ਘੱਟ ਹੈ। ਤੇ ਗੁਰੂ ਸਾਡਾ ਬਹੁਤ ਵੱਡਾ ਵੀ ਖਾਤੇ ਸਾਡੇ ਵਿੱਚ ਕੱਖ ਨਹੀਂ, ਫਿਰ ਵੀ ਆਪਣੇ ਕੋਲੋਂ ਕੁਝ ਨਾ ਕੁਝ ਦੇ ਦਿੰਦਾ ਵੀ ਖਾਲੀ ਕਿਉਂ ਭੇਜਾਂ ਅਸੀਂ। ਇਸ ਕਰਕੇ ਕਹਿੰਦੇ ਕਿ ਜੇ ਕਿਸੇ ਨੇਹ ਕਾਮ ਹੋਣਾ, ਕਾਮਨਾ ਤੋਂ ਰਹਿਤ ਹੋ ਜਾਣ, ਕਾਮਨਾ ਨਾ ਕਰਨੀ, ਇੱਛਾ ਨਾ ਕਰਨੀ, ਨਿਰ ਇੱਛਿਤ ਸੇਵਾ ਕਰਨੀ ਬਹੁਤ ਔਖੀ। ਤਾਂ ਸੇਵਾ ਤੇ ਸਿਮਰਨ ਜਿਹੜਾ ਨਿਰ ਇੱਛਿਤ ਹੋ ਕੇ ਕਰਦਾ ਹੈ, ਸਤਿਗੁਰੂ ਕਹਿੰਦੇ ਪ੍ਰਾਪਤੀ ਉਸ ਨੂੰ ਹੁੰਦੀ ਸਵਾਮੀ ਦੀ, ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਉਹਨੂੰ ਹੁੰਦੀ ਸਿਰਫ, ਜੋ ਕਰੀ ਜਾਏ ਤੇ ਹੋਰ ਕੁਝ ਮੰਗੇ ਨਾ। ਫਿਰ ਉਹ ਇੱਕ ਦਿਨ ਉਸ ਦਸ਼ਾ ਨੂੰ ਪ੍ਰਾਪਤ ਕਰ ਲੈਂਦਾ ਕਿ ਉਹਦਾ ਕੁਨੈਕਸ਼ਨ ਪਰਮਾਤਮਾ ਨਾਲ ਹੋਣ ਦੀ ਸੰਭਾਵਨਾ ਬਣਦੀ। ਜੇ ਉਹਦੇ ਤੋਂ ਪਹਿਲਾਂ ਕਈ ਪ੍ਰਕਾਰ ਦੀਆਂ ਵਸਤੂਆਂ ਮੰਗੀ ਜਾਏ ਤੇ ਉਸ ਥਾਂ ਤੱਕ ਮਨੁੱਖ ਨਹੀਂ ਪਹੁੰਚਦਾ। ਇਸ ਤਰ੍ਹਾਂ ਹਜ਼ੂਰ ਕਹਿੰਦੇ ਸੇਵਾ ਕਰਤ ਹੋਏ ਨੇਹ ਕਾਮੀ, ਅੰਦਰ ਨਿਸ਼ਕਾਮਤਾ ਆ ਜਾਏ, ਤਿਸ ਕੋ ਹੋਤ ਪ੍ਰਾਪਤ ਸਵਾਮੀ, ਉਸ ਨੂੰ ਸਵਾਮੀ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਹਿਬ ਕਹਿੰਦੇ ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤਲੇ। ਇਹ ਕਿਰਪਾ ਉਹ ਆਪ ਹੀ ਕਰੇ, ਆਪ ਰਹਿਮਤ ਕਰਕੇ ਸਿੱਖ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ, ਤੇ ਉਹ ਸੇਵਕ ਫਿਰ ਗੁਰੂ ਦੀ ਮਤ ਅਖਤਿਆਰ ਕਰ ਲੈਂਦਾ, ਭਾਵ ਉਹਨੂੰ ਸੇਵਾ ਕਰਨ ਦੀ ਵੀ ਮਤ ਆ ਜਾਂਦੀ ਏ। ਸੇਵਾ ਕਰਨ ਵਾਸਤੇ ਵੀ ਇੱਕ ਵਿਸ਼ੇਸ਼ ਮਤ ਦੀ ਲੋੜ ਪੈਂਦੀ ਏ, ਸਿਮਰਨ ਕਰਨ ਵਾਸਤੇ ਵੀ ਇੱਕ ਵਿਸ਼ੇਸ਼ ਮਤ ਚਾਹੀਦੀ ਏ। ਨਹੀਂ ਤਾਂ ਹਜ਼ੂਰ ਕਹਿੰਦੇ ਮਤ ਥੋੜੀ ਸੇਵ ਗਵਾਈ ਹੈ, ਕਰ ਕਰਕੇ ਅਸੀਂ ਉਹਨੂੰ ਗਵਾਈ ਜਾਂਦੇ ਹਾਂ। ਇਹ ਮਤ ਗੁਰੂ ਦੀ ਉਹਦੀ ਬਖਸ਼ਿਸ਼ ਨਾਲ ਮਿਲਦੀ, ਫਿਰ ਸਾਹਿਬ ਕਹਿੰਦੇ ਬੀਸ ਵਿਸਵੇ ਗੁਰ ਕਾ ਮਨ ਮਾਨੈ ਵੀ ਵਿਸਵੇ। ਇਹਦਾ ਅਰਥ ਸਾਰੇ ਹੀ ਵਿਦਵਾਨਾਂ ਨੇ ਕੀਤਾ 100% ਪੂਰੀ ਤਰ੍ਹਾਂ। ਇਹਦਾ ਅਰਥ ਹੈ ਕਿ ਜਦੋਂ ਗੁਰੂ ਦਾ ਮਨ 100% ਸਿੱਖ ਉੱਤੇ ਸੰਤੁਸ਼ਟ ਹੋ ਜਾਏ, ਇੱਕ ਤਾਂ ਹੁੰਦਾ ਸਿੱਖ ਨੂੰ ਵਿਸ਼ਵਾਸ ਆਵੇ ਗੁਰੂ ਤੋਂ, ਇੱਕ ਹੁੰਦਾ ਵੀ ਗੁਰੂ ਆਪਣੇ ਸਿੱਖ ਨੂੰ ਟੈਸਟ ਕਰ ਕਰਕੇ ਵੇਖ ਲੈਂਦਾ ਕਿ ਹੁਣ ਇਹ ਉਸ ਦਾਤ ਦਾ ਵਜਨ ਸਹਿ ਜਾਏਗਾ ਜਿਹੜੀ ਇਹਦੇ ਮੈਂ ਵਿੱਚ ਭਰਨੀ ਹੈ। ਜਿਵੇਂ ਤੁਸੀਂ ਵੇਖਿਆ ਹੋਵੇਗਾ ਜਦੋਂ ਕੋਈ ਇੰਜੀਨੀਅਰ ਪੁਲ ਬਣਾਉਂਦਾ ਕਿੰਨਾ ਚਿਰ ਪੁਲ ਬਣਦਾ ਰਹਿੰਦਾ, ਫਿਰ ਉਹ ਜਦੋਂ ਚਲਾਉਣਾ ਹੁੰਦਾ ਤੇ ਉਹਨੂੰ ਵਜਨ ਪਾ ਕੇ ਟੈਸਟ ਕਰਦੇ ਵੀ ਕਿੰਨਾ ਕੁ ਸਹਿ ਜਾਏਗਾ, ਕਿੱਥੋਂ ਤੱਕ ਇਹ ਵਜਨ ਸਹਿ ਸਕੇਗਾ। ਉਹਦੇ ਤੋਂ ਬਾਅਦ ਉਹਨੂੰ ਖੋਲਦੇ ਨੇ, ਪਹਿਲਾਂ ਨਹੀਂ ਖੋਲਦੇ। ਅਸੀਂ ਜਿਹੜੇ ਗੁਰੂ ਦੀ ਬਖਸ਼ਿਸ਼ ਦੀ ਦਾਤ ਮੰਗਣ ਦਾ ਯਤਨ ਕਰਨੇ ਆ ਨਾ, ਉਹਦੇ ਨਾ ਮਿਲਣ ਦਾ ਹੋਰ ਕੋਈ ਕਾਰਨ ਨਹੀਂ ਵੀ ਗੁਰੂ ਕੋਲ ਕਿਤੇ ਕਮੀ ਆ ਗਈ ਵੀ ਮੇਰੇ ਤੋਂ ਪਹਿਲਾਂ ਜਿਹੜਾ ਸਿੱਖ ਆਇਆ ਸੀ ਉਹਨੂੰ ਵੰਡ ਬੈਠੇ ਨੇ, ਹੁਣ ਕੱਲ ਨੂੰ ਕਿਤੇ ਉਹ ਲਿਆਉਣਗੇ ਤੇ ਫਿਰ ਦੇਣਗੇ, ਇਹ ਨਹੀਂ ਕਾਰਨ। ਕਾਰਨ ਇਹ ਹੈ ਵੀ ਇਹ ਭੋਲਾ ਜਿਹੜਾ ਸਿੱਖ ਮੰਗ ਰਿਹਾ, ਗੁਰੂ ਸਾਹਿਬ ਸੋਚਦੇ ਵੀ ਜੋ ਕੁਝ ਚਾਹੁੰਦਾ ਹੈ, ਅਜੇ 10 ਕਿਲੋ ਚੁੱਕਣ ਦਾ ਇਹਦੇ ਵਿੱਚ ਹਿੰਮਤ ਨਹੀਂ ਤੇ ਕੁਇੰਟਲ ਮੰਗੀ ਜਾਂਦਾ ਮੇਰੇ ਕੋਲੋਂ, ਕਿਵੇਂ ਚੁੱਕ ਕੇ ਤੁਰੇਗਾ। ਤਾਂ ਗੁਰੂ ਉਹਦੇ ਜੀਵਨ ਨੂੰ ਛੋਟੇ ਛੋਟੇ ਥਾਂ ਤੇ ਤਿਆਰ ਕਰਦਾ ਪਹਿਲਾਂ। ਆਹ ਜਿਹੜੇ ਜੀਵਨ ਦੇ ਵਿੱਚ ਬੜਾ ਵੱਡਾ ਸਾਡੇ ਵਿੱਚ ਸਵਾਲ ਹੈ ਜੀ, ਧਰਮੀ ਬੰਦਿਆਂ ਨੂੰ ਸਗੋਂ ਕਹਿੰਦੇ ਜ਼ਿਆਦੀਆਂ ਥੋੜੀਆਂ ਜਿਹੀਆਂ ਰੁਕਾਵਟਾਂ ਆਉਂਦੀਆਂ ਨੇ, ਦੂਜਿਆਂ ਨੂੰ ਘੱਟ ਨੇ। ਸਾਧ ਸੰਗਤ ਜੀ, ਜੇ ਵੱਡੇ ਅਹੁਦੇ ਤੇ, ਹੁਣ ਇੱਕ ਪਾਸੇ ਤੇ ਕਹਿੰਦੇ ਹਾਂ ਸ੍ਰਿਸ਼ਟੀ ਦੇ ਰਾਜੇ ਬਣ ਜਾਈਏ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਇੰਨੇ ਵੱਡੇ ਅਹੁਦੇ ਨੂੰ ਹੱਥ ਪਾਇਆ ਹੈ ਤੇ ਫਿਰ ਉਹਦੇ ਵਾਸਤੇ ਫਿਰ ਉਸੇ ਤਰ੍ਹਾਂ ਦੀਆਂ ਚੀਜ਼ਾਂ ਦੇ ਵਿੱਚੋਂ ਲੰਘਣਾ ਪੈਂਦਾ, ਉਹਦਾ ਟੈਸਟ ਓਨਾ ਹੀ ਸਖ਼ਤ ਹੁੰਦਾ। ਤਾਂ ਇਹ ਜਿਹੜਾ ਰਸਤਾ ਹੈ, ਇਹ ਕਾਰਨ ਉਹ ਦੁੱਖ ਨਹੀਂ ਹੁੰਦੇ। ਧਾਰਮਿਕ ਮਨੁੱਖ ਦੇ ਜੀਵਨ ਵਿੱਚ ਜਿਹੜੇ ਦੁੱਖ ਆਉਂਦੇ ਨੇ, ਉਹ ਦੁੱਖ ਉਹਦੇ ਕਰਮਾਂ ਕਰਕੇ ਨਹੀਂ ਹੁੰਦੇ, ਉਹ ਗੁਰੂ ਵੱਲੋਂ ਟੈਸਟ ਕੀਤਾ ਜਾਂਦਾ, ਉਹਨੂੰ ਵਾਰ ਵਾਰ ਪਕਾਇਆ ਜਾਂਦਾ। ਜਿਵੇਂ ਤੁਸੀਂ ਵੇਖੋਗੇ ਜਦੋਂ ਲੈਂਟਰ ਪੈਂਦਾ ਤੇ ਉਹਦੇ ਵਿੱਚ ਮਸ਼ੀਨ ਦੇ ਨਾਲ ਉਹਨੂੰ ਚੰਗੀ ਤਰ੍ਹਾਂ ਠੋਕ ਠੋਕ ਕੇ ਮਸਾਲੇ ਨੂੰ ਭਰਿਆ ਜਾਂਦਾ ਵੀ ਕਿਤੇ ਵਿੱਚੋਂ ਖਾਲੀ ਨਾ ਰਹਿ ਜਾਏ, ਜੇ ਖਾਲੀ ਰਹਿ ਗਿਆ ਕੱਲ ਨੂੰ ਇਹ ਟੁੱਟ ਸਕਦਾ। ਤਾਂ ਜਿਸ ਨੂੰ ਉਹਨੇ ਗੁਰਮੁਖ ਕਰਨਾ ਹੁੰਦਾ, ਉਹਨੂੰ ਵਾਰ ਵਾਰ ਵੇਖਦਾ ਹੈ ਚੰਗੀ ਤਰ੍ਹਾਂ ਵਜਨ ਪਾ ਪਾ ਕੇ ਵੀ ਕਿੱਥੋਂ ਤੱਕ ਸਹਿੰਦਾ, ਤੇ ਜਦੋਂ ਸਹਿਣ ਲੱਗ ਪੈਂਦਾ ਫਿਰ ਉਹਦੇ ਤੇ ਬਖਸ਼ਿਸ਼ ਹੁੰਦੀ। ਇਸ ਤਰ੍ਹਾਂ ਕਹਿੰਦੇ ਬੀਸ ਵਿਸਵੇ ਗੁਰ ਕਾ ਮਨ ਮਾਨੈ, ਗੁਰੂ ਦਾ ਮਨ ਸੰਤੁਸ਼ਟ ਹੋ ਗਿਆ ਸਿੱਖ ਤੇ ਕਿ ਵਾਕਿਆ ਹੀ ਇੱਕ ਸਿੱਖ ਮੈਂ ਤਿਆਰ ਕਰ ਦਿੱਤਾ ਹੈ। ਉਸ ਦਿਨ ਗੁਰੂ ਬੜਾ ਖੁਸ਼ ਹੁੰਦਾ, ਜਿਵੇਂ ਇੱਕ ਮਾਂ ਖੁਸ਼ ਹੁੰਦੀ ਨਾ ਉਹਦੇ ਘਰ ਵਿੱਚ ਗ੍ਰਹਿ ਵਿੱਚ ਉਹਦੀ ਗੋਦ ਵਿੱਚ ਇੱਕ ਬੱਚਾ ਹੁੰਦਾ ਜਨਮ ਲੈਂਦਾ ਤੇ ਉਹ ਬੜੀ ਖੁਸ਼ ਹੁੰਦੀ। ਇਸ ਇੰਨਾ ਹੀ ਗੁਰੂ ਖੁਸ਼ ਹੁੰਦਾ ਇੱਕ ਸਿੱਖ ਨੂੰ ਤਿਆਰ ਕਰਕੇ ਪੂਰੀ ਤਰ੍ਹਾਂ। ਤਾਂ ਉਸ ਵੇਲੇ ਕਹਿੰਦੇ ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਫਿਰ ਗੁਰੂ ਉਹਦੇ ਵਿੱਚ ਵਰਤ ਕੇ ਨਾ ਆਪਣਾ ਆਪਾ ਟਿਕਾ ਕੇ ਉਹਨੂੰ ਪਰਮੇਸ਼ਰ ਜਣਾ ਦਿੰਦਾ ਵੀ ਰੱਬ ਕੀ ਹੈ। ਆ ਸਾਡੇ ਵਿੱਚ ਜਿਹੜਾ ਸਿਸਟਮ ਹੁਣ ਲੱਗਾ ਹੋਇਆ ਇਹਦੇ ਨਾਲ ਰੱਬ ਕਿੱਥੇ ਦਿਸਦਾ, ਇੱਥੇ ਨਾਲ ਇਹਦੇ ਨਾਲ ਉੱਥੇ ਸਹਿਮਤ ਕਿੱਥੇ ਸਮਝ ਆਉਂਦੀ ਹੈ। ਸਾਡੀ ਵਿਆਖਿਆ ਤੇ ਰੱਬ ਦੀ ਆਪਣੀ, ਤੇ ਆਕਾਸ਼ ਨੂੰ ਰੱਬ ਕਹਿ ਦਿੰਦੇ, ਕੋਈ ਕਿਸੇ ਪਿੱਪਲ ਨੂੰ ਰੱਬ ਕਹਿੰਦਾ, ਕੋਈ ਕਿਸੇ। ਪਹਿਲਾਂ ਗੁਰਸਿੱਖ ਨੂੰ ਤਿਆਰ ਕਰਕੇ ਗੁਰੂ ਆਪਣਾ ਆਪ ਉਹਦੇ ਵਿੱਚ ਰੱਖਦਾ ਹੈ ਤੇ ਆਪਣਾ ਆਪ ਰੱਖ ਕੇ ਉਸ ਸਿੱਖ ਨੂੰ ਜਣਾ ਦਿੰਦਾ ਕਿ ਪਰਮਾਤਮਾ ਕੀ ਹੈ, ਫਿਰ ਉਹਨੂੰ ਸਮਝ ਆਉਂਦੀ। ਸੋ ਸੇਵਕ ਪਰਮੇਸ਼ਰ ਕੀ ਗਤ ਜਾਣੈ, ਹਜ਼ੂਰ ਕਹਿੰਦੇ ਸੋ ਸਤਿਗੁਰ ਜਿਸ ਹਿਰਦੈ ਹਰ ਨਾਉ, ਉਹ ਪੂਰਾ ਗੁਰੂ ਹੈ। ਗੁਰੂ ਗ੍ਰੰਥ ਸਾਹਿਬ 10 ਪਾਤਸ਼ਾਹੀਆਂ ਔਰ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ 5 ਸਰੀਰਾਂ ਵਿੱਚ ਵਰਤ ਕੇ ਸਿੱਖ ਨੂੰ ਨਾਮ ਦੀ ਦਾਤ ਦਿੰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਨਾਮ ਹੁੰਦਾ ਹੈ। ਹਿਰਦੇ ਵਿੱਚ ਰਸਨਾ ਦੇ ਆਪਾਂ ਸਾਰਿਆਂ ਤੇ ਹੈ, ਉਹਨਾਂ ਦੇ ਹਿਰਦੇ ਤੱਕ ਚਲਾ ਜਾਂਦਾ ਹੈ, ਉਹ ਸਤਿਗੁਰੂ ਹਨ। ਫਿਰ ਕਹਿੰਦੇ ਅਨੇਕ ਵਾਰ ਗੁਰ ਕੋ ਬਲ ਜਾਓ, ਐਸੇ ਗੁਰੂ ਤੋਂ ਅਨੇਕ ਵਾਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿੰਦੇ ਮੈਂ ਬਲਹਾਰ ਹਾਂ, ਕੁਰਬਾਨ ਜਾਂਦਾ ਹਾਂ। ਸਾਹਿਬ ਕਹਿੰਦੇ ਸਰਬ ਨਿਧਾਨ ਜੀ ਕਾ ਦਾਤਾ, ਆਠ ਪਹਿਰ ਪਾਰ ਬ੍ਰਹਮ ਰੰਗ ਰਾਤਾ। ਐਸੇ ਪੂਰੇ ਗੁਰੂ ਦੀ ਨਿਸ਼ਾਨੀ ਹੈ ਕਿ ਉਹ ਇੱਕ ਦਾਤ ਦਾ ਦਾਤਾ ਨਹੀਂ, ਉਹ ਸਰਬ ਨਿਧਾਨ, ਸਰਬ ਨਿਧਾਨ ਦਾ ਮਤਲਬ ਸਾਰੇ ਹੀ ਖਜ਼ਾਨੇ ਨੇ ਜਿੰਨੇ ਜ਼ਿੰਦਗੀ ਦੇ, ਜੀ ਕਾ ਦਾਤਾ ਅਤੇ ਉਹ ਇਕੱਲੇ ਸਰੀਰ ਦਾ ਦਾਤਾ ਨਹੀਂ, ਉਹ ਜੀ ਦਾ ਦਾਤਾ। ਸਾਡੇ ਜੀਵਨ ਦੀ ਖੁਰਾਕ ਹੋਰ ਹੈ, ਸਰੀਰ ਦੀ ਖੁਰਾਕ ਵੱਖਰੀ। ਗੁਰੂ ਕੋਲ ਜੀਵ ਦੀ ਦਾਤ ਹੈ, ਅੰਦਰ ਦਾ ਨਾਮ ਧਨ ਹੈ ਜਿਹੜਾ ਉਹ ਜੀ ਦਾਨ ਕਰਦਾ। ਉਹ ਪੂਰਾ ਗੁਰੂ ਕਹਿੰਦੇ ਅੱਠੇ ਪੈਰ ਪਾਰ ਬ੍ਰਹਮ ਦੇ ਪ੍ਰੇਮ ਵਿੱਚ, ਅਕਾਲ ਪੁਰਖ ਦੇ ਪ੍ਰੇਮ ਵਿੱਚ ਲੱਗਾ ਰਹਿੰਦਾ ਹੈ। ਹਜ਼ੂਰ ਕਹਿੰਦੇ ਬ੍ਰਹਮ ਮੈਂ ਜਨ, ਜਨ ਮਹਿ ਪਾਰ ਬ੍ਰਹਮ, ਏਕੈ ਆਪ ਨਹੀਂ ਕਛ ਭਰਮ। ਐਸੇ ਪੂਰੇ ਗੁਰੂ ਵਿੱਚ ਕਹਿੰਦੇ ਨੇ ਬ੍ਰਹਮ ਆਪ, ਪਰਮਾਤਮਾ ਆਪ ਨਿਵਾਸ ਕਰਦਾ ਤੇ ਉਹ ਪ੍ਰਭੂ ਦੇ ਵਿੱਚ ਨਿਵਾਸ ਕਰਦਾ। ਦੋ ਤੋਂ ਇੱਕ ਰੂਪ ਹੋ ਜਾਂਦੇ ਨੇ, ਇੱਕ ਸਰੂਪ ਬਣ ਜਾਂਦੇ ਹਨ। ਹਜ਼ੂਰ ਕਹਿੰਦੇ ਏਕੈ ਆਪ ਨਹੀਂ ਕਛ ਭਰਮ, ਸਹਿਸ ਸਿਆਣਪ ਲਿਆ ਨ ਜਾਈਐ, ਨਾਨਕ ਐਸਾ ਗੁਰ ਵਡ ਭਾਗੀ ਪਾਈਐ। ਇਹ ਗੁਰੂ ਦੀ ਪ੍ਰਾਪਤੀ ਕਿਤੇ ਸਿਆਣਪ ਨਾਲ, ਜੁਗਤ ਨਾਲ, ਤਰੀਕੇ ਨਾਲ ਜਾਂ ਕੋਈ ਸੰਸਾਰਕ ਵਿਦਿਆ ਨਾਲ ਨਹੀਂ ਕੀਤੀ ਜਾ ਸਕਦੀ। ਇਹਦੇ ਵਿੱਚ ਤਾਂ ਸਤਿਗੁਰੂ ਤੋਂ ਪੁੱਛਿਆ ਫਿਰ ਕਾਹਦੇ ਨਾਲ ਉਹਦੀ ਪ੍ਰਾਪਤੀ, ਸਹਿਸ ਨਾਲ ਵੀ ਨਹੀਂ। ਸਹਿਸ ਸਿਆਣਪ, ਹਜ਼ਾਰਾਂ ਸਿਆਣਪਾਂ ਕਿਸੇ ਕੋਲ ਹੋਣ, ਬਹੁਤ ਸਿਆਣਾ ਹੋਵੇ, ਲਿਆ ਨਾ ਜਾਈਏ, ਗੁਰੂ ਨੂੰ ਲਿਆ ਨਹੀਂ ਜਾ ਸਕਦਾ, ਪ੍ਰਾਪਤ ਨਹੀਂ ਕੀਤਾ ਜਾ, ਫਿਰ ਕਾਹਦੇ ਨਾਲ ਮਿਲਦਾ। ਕਹਿੰਦੇ ਐਸਾ ਗੁਰ ਵੱਡ ਭਾਗੀ, ਵੱਡ ਭਾਗੀ ਇਹ ਸ਼ਬਦ ਬੜੀ ਵਾਰੀ ਆਏਗਾ, ਵੱਡ ਭਾਗ ਸ਼ਬਦ ਬਹੁਤ ਵਾਰੀ ਆਇਆ ਗੁਰੂ ਗ੍ਰੰਥ ਸਾਹਿਬ ਦੇ ਵਿੱਚ। ਆਨੰਦ ਸੁਣੋ, ਵੱਡ ਭਾਗੀ ਹੋ, ਇਹ ਵੱਡ ਭਾਗ ਹੋਵੇ ਵੱਡ ਮੇਰੇ ਜਨ, ਮਿਲਦਿਆਂ ਢਿੱਲ ਨਾ ਲਾਈਏ। ਹਜ਼ਾਰਾਂ ਵਾਰੀ ਇਹ ਸ਼ਬਦ ਵੱਡ ਭਾਗ ਫਿਰ ਫਿਰ ਆਇਆ, ਉਹਦਾ ਇੱਕ ਬਹੁਤ ਵੱਡਾ ਕਾਰਨ ਹੈ। ਕਿਉਂਕਿ ਜਿੰਨਾ ਚਿਰ ਤਿੰਨ ਚੀਜ਼ਾਂ ਇਕੱਠੀਆਂ ਨਹੀਂ ਨਾ ਹੁੰਦੀਆਂ, ਉਹਨਾਂ ਵਿੱਚੋਂ ਇੱਕ ਵੀ ਕਮੀ ਹੋ ਗਈ ਤੇ ਕਨੈਕਸ਼ਨ ਨਹੀਂ ਬਣਦਾ ਗੁਰੂ ਨਾਲ। ਤਿੰਨ ਚੀਜ਼ਾਂ ਜਿੰਨਾ ਚਿਰ ਇੱਕੋ ਵਾਰ ਨਾ ਹੋਣ, ਉਹ ਤਿੰਨ ਨੇ, ਇੱਕ ਪੂਰਾ ਗੁਰੂ ਹੋਵੇ, ਇੱਕ ਸਿੱਖ ਹੋਵੇ ਤੇ ਸਿੱਖ ਗੁਰੂ ਦੇ ਸਾਹਮਣੇ ਆ ਜਾਏ ਤੇ ਤੀਜੀ ਚੀਜ਼ ਉਹਨਾਂ ਵਿੱਚ ਨਾ ਆਵੇ, ਜੋੜ ਨਹੀਂ ਜੁੜਦਾ। ਉਹ ਤੀਜੀ ਚੀਜ਼ ਹੈ ਸਿੱਖ ਦੇ ਭਾਗ, ਕਨੈਕਸ਼ਨ ਨਹੀਂ ਬਣੇਗਾ। ਜੇ ਗੁਰੂ ਪੂਰਾ ਨਹੀਂ ਤੇ ਸਿੱਖ ਹੈ ਤੇ ਉਹਦੇ ਭਾਗ ਵੀ ਹਨ, ਫਿਰ ਵੀ ਸੰਬੰਧ ਨਹੀਂ ਬਣਦੇ। ਭਾਗ ਕੀ ਹੈ? ਭਾਗ ਦੇ ਅਰਥ ਨੇ ਭਾਂਡਾ, ਜਿਹੜੀ ਦਾਤ ਗੁਰੂ ਤੋਂ ਲੈਣੀ ਉਹਦਾ ਭਾਂਡਾ ਕਿਹਦੇ ਵਿੱਚ ਪਾਉਣੀ। ਜਿੰਨਾ ਚਿਰ ਭਾਂਡਾ ਨਹੀਂ, ਕਨੈਕਸ਼ਨ ਨਹੀਂ ਬਣਦਾ, ਗੁਰੂ ਵਿੱਚ ਕਮੀ ਨਹੀਂ ਹੁੰਦੀ। ਜਿੰਨਾ ਚਿਰ ਅਸੀਂ ਭਾਗ, ਇਸ ਕਰਕੇ ਭਾਗ ਬਣਾਉਣਾ ਪਹਿਲਾਂ ਤੇ ਗੁਰੂ ਤੋਂ ਦਾਤ ਮੰਗਣ ਦੀ ਤੇ ਲੋੜ ਹੀ ਨਹੀਂ। ਸਾਧ ਸੰਗਤ ਉਹ ਤੇ ਲੱਭਦਾ ਫਿਰਦਾ, ਭਾਂਡਾ ਹੈ ਕਿਸੇ ਦੇ ਹੱਥ ਵਿੱਚ। ਭਾਗ ਬਣਾਉਣੇ ਜ਼ਰੂਰੀ ਨੇ, ਤਾਂ ਹੀ ਸਤਿਗੁਰੂ ਨੇ ਕਿਹਾ ਬਾਣੀ ਦਾ ਨਿਤਨੇਮ ਸਿੱਖ ਨੂੰ ਦਿੱਤਾ, ਕਈ ਪ੍ਰਕਾਰ ਦੀ ਸੇਵਾ ਦੇ ਦਿੱਤੀ ਹੈ, ਤਾਂ ਦਿੱਤੀ ਸੀ ਵੀ ਪਹਿਲਾਂ ਥਾਂ ਬਣੇ ਤੇ ਦਾਤ ਆਪੇ ਟਿਕ ਜਾਏਗੀ। ਥਾਂ ਹੈ ਨਹੀਂ, ਦਾਤ ਕਿੱਥੇ ਟਿਕਾਵਾਂਗੇ? ਤੇ ਬਿਨਾਂ ਥਾਂ ਤੋਂ ਦਾਤ ਟਿਕਾਉਣੀ ਬੜੀ ਕਠਿਨ ਔਖੀ ਹੈ। ਇਸ ਕਰਕੇ ਕਹਿੰਦੇ ਕਿ ਕਿਸੇ ਸਿਆਣਪ ਨਾਲ ਨਹੀਂ, ਐਸਾ ਗੁਰ ਵੱਡ ਭਾਗੀ, ਜਦੋਂ ਭਾਗ ਵੱਡੇ ਹੋਣਗੇ ਤੇ ਉਹ ਅਕਾਲ ਪੁਰਖ ਆਪਣੇ ਆਪ ਉੱਥੇ ਬਖਸ਼ਿਸ਼ ਟਿਕਾ ਦਿੰਦਾ ਹੈ। ਐਸੇ ਗੁਰੂ ਦੇ ਦਰਸ਼ਨ ਔਰ ਹੋਰ ਕਈ ਪ੍ਰਕਾਰ ਦੀਆਂ ਜਿਹੜੀਆਂ ਬਰਕਤਾਂ ਨੇ ਉਹ ਇਸ ਅਗਲੇ ਅੰਕ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਕਹਿੰਦੇ ਸਫਲ ਦਰਸ਼ਨ ਪੇਖਤ ਪੁਨੀਤ। ਪੂਰੇ ਗੁਰੂ ਦੇ ਦਰਸ਼ਨ ਕਰਦਿਆਂ ਸਾਰ ਇਉਂ ਪ੍ਰਤੀਤ ਹੋਵੇਗਾ ਜਿਵੇਂ ਇਸ਼ਨਾਨ ਕਰ ਲਿਆ। ਪੁਨੀਤ ਦਾ ਅਰਥ ਹੈ ਪਵਿੱਤਰਤਾ, ਜਿਵੇਂ ਨਹਾਤਾ ਧੋਤਾ ਹੋ ਗਿਆ ਮਨੁੱਖ, ਪਾਣੀ ਦੇ ਅਜੇ ਨੇੜੇ ਨਹੀਂ ਸੀ ਗਿਆ ਪਰ ਸਰੀਰ ਦੇ ਵਿੱਚ ਪਾਣੀ ਵਰਗੀ ਤੰਦਰੁਸਤੀ ਸੁਹਾਵਣਾਪਣ ਆ ਗਿਆ, ਹੋਸ਼ ਆ ਗਏ, ਨੀਂਦ ਉੱਡ ਗਈ। ਆ ਦਲੀਲਾਂ ਜਿਹੀਆਂ ਅੰਦਰੋਂ ਨਿਕਲ ਗਈਆਂ ਮਨ ਦੇ ਵਿੱਚ, ਜਿਹੜੀਆਂ ਕਦੀ ਨੀਂਦ ਲੈ ਆਉਂਦੀਆਂ ਨੇ, ਕਦੀ ਬੰਦਾ ਜਾਗ ਪੈਂਦਾ, ਕਦੀ ਸੁਣਨ ਲੱਗ ਪੈਂਦਾ, ਕਦੀ ਫਿਰ ਸੌਂ ਜਾਂਦਾ, ਇਹ ਖਤਮ ਹੋ ਗਈਆਂ। ਪੂਰੇ ਗੁਰੂ ਦੇ ਦਰਸ਼ਨ ਕਰਦਿਆਂ ਸਾਰ ਪੁਨੀਤਤਾ, ਪੇਖਤ ਪੁਨੀਤ, ਉਹਨੂੰ ਵਹਿੰਦਿਆਂ ਸਾਰ ਪਵਿੱਤਰਤਾ ਆ ਗਈ। ਆ ਜਦੋਂ ਭੱਟ ਸਤਿਗੁਰਾਂ ਕੋਲ ਆਏ ਤੇ ਉਹਨਾਂ ਨੇ ਦਰਸ਼ਨ ਕੀਤੇ ਤੇ ਉਹਨਾਂ ਨੇ ਆਪ ਮੁਹਾਰੇ ਇਹ ਸ਼ਬਦ ਕਹਿ ਦਿੱਤੇ, ਗੁਰੂ ਮੁਖ ਦੇਖ ਗੁਰੂ ਸੁਖ ਪਾਇਓ, ਹੋਤੇ ਜੋ ਪਿਆਸ ਪਿਊਸ ਪਿਵਨ ਕੀ। ਬਿਉਸ ਦਾ ਅਰਥ ਹੈ ਅੰਮ੍ਰਿਤ। ਕਹਿੰਦੇ ਨੇ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਦਿਆਂ ਸਾਰ ਸਾਨੂੰ ਇੱਕ ਵੱਡਾ ਸੁੱਖ ਮਿਲਿਆ। ਸਭ ਤੋਂ ਪਹਿਲੀ ਨਿਸ਼ਾਨੀ ਗੁਰੂ ਮੁਖ ਦੇਖ, ਗੁਰੂ ਦਾ ਮੂੰਹ ਵਹਿੰਦਿਆਂ ਸਾਰ ਗਰੂ ਸੁੱਖ ਪਾਇਓ, ਵੱਡਾ ਸੁੱਖ ਪ੍ਰਾਪਤ ਕਰ ਲਿਆ। ਜਿਹੜੀ ਪਿਆਸ ਅੰਮ੍ਰਿਤ ਨੂੰ ਪੀਣ ਦੀ ਸੀ ਉਹ ਪੂਰੀ ਹੋ ਗਈ। ਕਹਿੰਦੇ ਬੰਛਤ ਸਿੱਧ ਕਹੋ ਬਿਧ ਮਿਲਾਇਓ, ਇਹ ਬੜੇ ਦੋ ਪਿਆਰੇ ਸ਼ਬਦ ਨੇ ਸਿੱਧ ਤੇ ਬੁੱਧ। ਭੱਟ ਕਹਿੰਦੇ ਅਸੀਂ ਸਿੱਧੀ ਲੱਭਦੇ ਫਿਰਦੇ ਸੀ, ਬੁੱਧੀ ਨਹੀਂ ਸੀ ਮੰਗਦੇ। ਇਹ ਬੜੀ ਕਠਿਨਤਾ ਹੈ ਬੰਦੇ ਦੀ, ਅਸੀਂ ਸਿੱਧੀ ਚਾਹੁੰਦੇ ਹਾਂ। ਆ ਇੱਕ ਸ਼ਬਦ ਦੀ ਪ੍ਰਸਿੱਧੀ, ਪ੍ਰਸਿੱਧੀ ਹਰ ਇੱਕ ਚਾਹੁੰਦਾ, ਪਰ ਦੇ ਉੱਤੇ ਸਿੱਧੀ ਦਾ ਕੰਮ ਕਰਨਾ, ਇਹਦੇ ਅਖਰੀ ਅਰਥ ਇਹ ਨੇ। ਸਿੱਧੀ ਮਨੁੱਖ ਚਾਹੁੰਦਾ ਹੈ, ਸਿੱਧੀ ਦਾ ਅਰਥ ਹੈ ਕਿ ਉਹਦੀ ਹਰ ਇੱਕ ਖੇਤਰ ਦੇ ਵਿੱਚ ਕਾਮਯਾਬੀ ਹੋ ਜਾਏ। ਪਰ ਭੱਟ ਕਹਿੰਦੇ ਵੰਛਤ ਸਿੱਧ ਕੋ, ਅਸੀਂ ਸਿੱਧੀ ਲੱਭਦੇ ਫਿਰਦੇ ਸੀ, ਵਿਧ ਮਿਲਾਇਓ, ਪਰ ਪੂਰੇ ਗੁਰੂ ਅਮਰਦਾਸ ਜੀ ਨੇ ਦੱਸਿਆ ਸਿੱਧੀ ਉਦੋਂ ਮਿਲਦੀ ਜਦੋਂ ਵਿਧੀ ਮਿਲੇ, ਤਰੀਕਾ ਮਿਲੇ। ਤਰੀਕਾ ਗੁਰੂ ਕੋਲ ਹੈ। ਵੰਛਤ ਸਿੱਧ ਕੋ ਵਿਧ ਮਿਲਾਇਓ, ਤੇ ਫਿਰ ਕਹਿੰਦੇ ਪੂਰਨ ਭਉ ਮਨ ਠੌਰ ਬਸੋ। ਮਨ ਸੰਪੂਰਨ ਤੌਰ ਤੇ ਭਰਿਆ ਗਿਆ, ਪੂਰਨ ਭਉ ਮਨ ਠੌਰ ਬਸੋ, ਠੌਰ ਦਾ ਅਰਥ ਇੱਕੋ ਥਾਂ ਤੇ ਟਿਕ ਗਿਆ। ਪੂਰਨ ਭਉ ਮਨ ਠੌਰ ਬਸੋ, ਰਸ ਬਾਸਨ ਸਿਉ ਜੋ ਦਹੰਗ ਦਿਸ ਧਾਇਓ। ਜਿਹੜਾ ਮਨ ਦਸਾਂ ਦਿਸ਼ਾਵਾਂ ਵਿੱਚ ਰਸ ਭਾਲਦਾ ਫਿਰਦਾ ਸੀ, ਇੱਕੋ ਥਾਂ ਤੇ ਟਿਕ ਗਿਆ। ਹਜ਼ੂਰ ਕਹਿੰਦੇ ਗੋਇੰਦਵਾਲ ਗੋਬਿੰਦ ਪੁਰੀ ਸਮ, ਜਲਣ ਤੀਰ ਵਿਭਾਸ ਬਣਾਇਓ। ਗੋਇੰਦਵਾਲ ਸਾਹਿਬ ਦਾ ਨਾਮ ਲਿਆ ਭੱਟਾਂ ਨੇ, ਗੋਬਿੰਦਪੁਰੀ ਸਮ ਜਿੱਥੇ ਇਹ ਅਸਥਾਨ ਸੀ। ਕਹਿੰਦੇ ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਇਹ ਹੈ ਗੁਰੂ ਦੇ ਦਰਸ਼ਨ ਦੀ ਜਿਹੜਾ ਸਿੱਟਾ ਹੈ, ਜਿਹੜੀਆਂ ਬਰਕਤਾਂ ਨੇ। ਇੱਥੇ ਹਜ਼ੂਰ ਕਹਿੰਦੇ ਸਫਲ ਦਰਸ਼ਨ ਪੇਖਤ ਪੁਨੀਤ। ਦਰਸ਼ਨ ਕਰਦਿਆਂ ਸਾਰ ਜੀਵਨ ਸਫਲ ਹੋ ਗਿਆ, ਪੂਰੇ ਗੁਰੂ ਵਹਿੰਦਿਆਂ ਸਾਰ ਜੀਵਨ ਪਵਿੱਤਰ ਹੋ ਗਿਆ। ਸਾਹਿਬ ਕਹਿੰਦੇ ਪਰਸਤ ਚਰਨ ਗਤ ਨਿਰਮਲ ਰੀਤ। ਪੂਰੇ ਗੁਰੂ ਦੇ ਚਰਨ ਪਰਸਦਿਆਂ ਹੀ, ਚਰਨੀ ਲੱਗਦਿਆਂ ਹੀ ਇੱਕ ਨਿਰਮਲ ਰੀਤੀ ਦੀ ਪ੍ਰਾਪਤੀ ਹੋਈ, ਨਿਰਮਲ ਜੀਵਨ ਦੀ ਮਰਿਆਦਾ ਦਾ ਪਤਾ ਲੱਗ ਗਿਆ। ਭੇਟਤ ਸੰਗ ਰਾਮ ਗੁਣ ਰਵੇ। ਮਿਲਦਿਆਂ ਸਾਰ ਪ੍ਰਭੂ ਦੇ ਗੁਣ, ਪ੍ਰਭੂ ਦਾ ਸੁਭਾਅ ਕਹਿੰਦੇ ਸਾਡੇ ਵਿੱਚ ਸਮਾ ਗਿਆ। ਪਾਰ ਬ੍ਰਹਮ ਕੀ ਦਰ ਗਹਿ ਗਵੇ। ਉਸੇ ਵੇਲੇ ਰੱਬ ਦੀ ਦਰਗਾਹ ਦਾ ਦਰਵਾਜ਼ਾ ਖੁੱਲ੍ਹ ਗਿਆ, ਉਹਦੇ ਨਾਲ ਕੁਨੈਕਸ਼ਨ ਹੋ ਗਿਆ, ਸੰਬੰਧ ਬਣ ਗਿਆ। ਉਹਦੇ ਵਿੱਚ ਗਵੇ ਦਾ ਅਰਥ ਤੁਰਨ ਲੱਗ ਪਏ, ਉਹਦੇ ਤੱਕ ਪਹੁੰਚ ਗਏ। ਸੁਣ ਕਰ ਬਚਨ ਕਰਨ ਆਗਾਨੇ। ਕਰਨ ਦਾ ਅਰਥ ਕੰਨ। ਪੂਰੇ ਗੁਰੂ ਦੇ ਬਚਨ ਸੁਣਦਿਆਂ ਸੁਣਦਿਆਂ ਕੰਨਾਂ ਨੂੰ ਤ੍ਰਿਪਤੀ ਆ ਗਈ, ਕੰਨ ਟਿਕ ਗਏ, ਸੁਰਤ ਇਕੱਠੀ ਹੋ ਗਈ। ਹਜ਼ੂਰ ਕਹਿੰਦੇ ਮਨ ਸੰਤੋਖ ਆਤਮ ਪਤੀ ਆਨੇ। ਮਨ ਵਿੱਚ ਇੱਕ ਸੰਤੋਖ ਭਰਿਆ ਹੋਇਆ, ਪੂਰੇ ਗੁਰੂ ਦੇ ਬਚਨ ਸੁਣ ਕੇ। ਸੰਤੋਖ ਦਾ ਮਤਲਬ ਮਨ ਪੂਰੀ ਤਰ੍ਹਾਂ ਰੱਜਿਆ ਹੋਇਆ, ਭਿੱਜਿਆ ਹੋਇਆ, ਟਿਕਿਆ ਹੋਇਆ। ਮਨ ਸੰਤੋਖ ਆਤਮ ਪਤਿਆਨੇ, ਤੇ ਆਤਮਾ ਪਤਿਆਨੇ ਦਾ ਅਰਥ ਹੈ ਭਾਵ ਸਫਲ ਹੋ ਗਏ, ਜੀਵਨ ਸਫਲ ਹੋ ਗਿਆ, ਆਤਮਾ ਵੀ ਤ੍ਰਿਪਤ ਹੋ ਗਈ। ਸਾਹਿਬ ਕਹਿੰਦੇ ਪੂਰਾ ਗੁਰ ਅਖਿਓ ਜਾਂ ਕਾ ਮੰਤਰ, ਅੰਮ੍ਰਿਤ ਦ੍ਰਿਸ਼ਟ ਪੇਖੈ ਹੋਏ ਸੰਤ। ਕਹਿੰਦੇ ਨੇ ਪੂਰਾ ਗੁਰੂ, ਉਹਦਾ ਜਿਹੜਾ ਮੰਤਰ ਸੀ ਨਾ, ਉਹ ਅਖਿਓ ਦਾ ਅਰਥ ਹੈ ਨਾਸ਼ ਨਹੀਂ ਹੁੰਦਾ। ਉਹਦਾ ਜਿਹੜਾ ਮੰਤਰ ਹੈ, ਗੁਰਮੰਤਰ ਜੋ ਹੈ, ਗੁਰੂ ਦੀ ਜੋ ਸਲਾਹ ਹੈ। ਮੰਤਰ ਦੇ ਦੋ ਅਰਥ ਨੇ, ਦਾਸ ਨੇ ਇੱਕ ਦਿਨ ਪਹਿਲਾਂ ਬੇਨਤੀ ਕੀਤੀ ਸੀ। ਮੰਤਰ ਦੇ ਅਰਥ ਨੇ ਗੁਰੂ ਦੁਆਰਾ ਦਿੱਤੀ ਹੋਈ ਸਲਾਹ ਕਿ ਤੂੰ ਆਪਣੇ ਜੀਵਨ ਵਿੱਚ ਇਸ ਤਰ੍ਹਾਂ ਕਰਿਆ ਕਰ, ਇਸ ਤਰ੍ਹਾਂ ਵਿਚਰਿਆ ਕਰ। ਮੰਤਰ ਦਾ ਦੂਜਾ ਅਰਥ ਹੈ ਗੁਰੂ ਵੱਲੋਂ ਦਿੱਤਾ ਹੋਇਆ ਸ਼ਬਦ, ਜਿਹਦੀ ਸਿੱਖ ਜਪ ਕੇ ਕਮਾਈ ਕਰਦਾ ਹੈ, ਇਹ ਦੂਸਰਾ ਗੁਰਮੰਤਰ ਹੈ। ਇਸ ਤਰ੍ਹਾਂ ਇਹ ਦੋਵਾਂ ਚੀਜ਼ਾਂ ਨੂੰ ਸਿੱਖ ਇਕੱਠੀਆਂ ਅਪਣਾਉਂਦਾ ਹੈ। ਪੂਰੇ ਗੁਰੂ ਦਾ ਜਿਹੜਾ ਮੰਤਰ ਹੈ ਨਾ, ਉਹ ਅਖਿਓ ਹੈ, ਭਾਵ ਨਾਸ਼ ਨਹੀਂ ਹੁੰਦਾ, ਸਦਾ ਵਾਸਤੇ ਇੱਕ ਰਸ ਬਣਿਆ ਰਹਿੰਦਾ ਹੈ। अमृत दृष्ट पेख है ते पूरा गुरु जिस मनुख वल अमृत भरी दृष्टि करके वेखदा है होए संत वो मनुख संत हो जांदा है। इहदे अर्थ सारे टीकाकारां ने यह कीते कि जेड़ा गुरु पूरी नजर पा के किसे वल वेंदा ते वो संत हो जांदा गुरमुख हो जांदा है उहदे विच संत वाले लक्षण पैदा हो जांदे। हजूर कहिंदे गुण बेअंत कीमत नहीं पाए, ऐसे गुण ऐसियां बरकतां गुरु कोलो मिलियां जिन्हां दी गिनती भी नहीं सी बेअंत सन। ते इक कहिंदे उहनां दी कीमत मुल भी नहीं सी पाया जा सकदा। हजूर कहिंदे नानक जिस भावै तिस लए मिलाए, जिस नूं पा जाए गुरु दे मन विच संतुष्टि आ जाए जिस नूं वेख के उहदे ते पूरी कृपा कर दिंदा है पूरी रहमत कर दिंदा। ये सारे गुण उस अकाल पुरख वाहगुरु ने गुरु विच भरे और सिख गुरु दे आग्या विच रह के ये सारियां दातां गुरु कोलों प्राप्त कर लैंदा है। वाहिगुरु जी का खालसा वाहिगुरु जी की फतेह।